ਵਾਹਿਗੁਰੂ ਜੀ ਤੇਰੀ ਸ਼ਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੈ ਰੱਖੋ ਸ਼ਰਮ ਅਸਾੜੀ ਜੀਓ ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ ਮੈਂ ਮੂਰਖ ਕਿਛ ਦੀ ਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੈ ਜੈ ਸਾਰੰਗ ਮਹਿਲਾ ਪੰਜਵਾਂ ਸਾਚੇ ਸਤਿਗੁਰੂ ਦਾ ਤਾਰਾ ਦਰਸ਼ਨ ਦੇਖ ਸਗਲ ਦੁੱਖ ਨਾ ਸਹਿ ਚਰਨ ਕਮਲ ਬਲਿਹਾਰਾ ਰਹਾਉ ਸਤ ਪਰਮੇਸ਼ਰ ਸਤ ਸਾਧ ਜਨ ਨਿਚਲ ਹਰ ਕਾ ਨਾਉ ਭਗਤ ਪਾਵਨੀ ਪਾਰ ਬ੍ਰਹਮ ਕੇ ਅਬਨਾਸੀ ਗੁਣ ਗਾਓ ਅਗਮ ਅਗੋਚਰ ਮਿਤ ਨਹੀਂ ਜਾਣੇ ਅਗਮ ਅਗੋਚਰ ਮਿਤ ਨਹੀਂ ਪਾਈਐ ਸਗਲ ਖਠਾਇਆ ਦਾਰ ਨਾਨਕ ਵਹਾ ਵਹਾ ਕਹੋ ਤਾਂ ਕਹੋ ਜਾਂ ਕਾ ਅੰਤ ਨਾ ਪਾਰ ਅਗਮ ਅਗੋਚਰ ਮਿਤ ਨਹੀਂ ਪਾਈਐ ਸਗਲ ਖਠਾਇਆ ਦਾਰ ਨਾਨਕ ਵਾਹ ਵਾਹ ਕਹੋ ਤਾਂ ਕਹੋ ਜਾਂ ਕਾ ਅੰਤ ਨ ਪਾਰ ਗੁਰਸਵਾਰੀ ਸਨਮਾਨਯੋਗ ਸਤਸੰਗਤ ਜੀਓ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਦਾ ਮੁੱਖ ਭਾਵ ਕੇਂਦਰੀ ਭਾਵ ਹੈ ਸਾਚੇ ਸਤਿਗੁਰੂ ਦਾ ਤਾਰਾ ਸਦਾ ਥਿਰ ਰਹਿਣ ਵਾਲਾ ਸਤਿਗੁਰੂ ਹੈ ਦਾਤਾਂ ਦੇਣ ਵਾਲਾ ਦਾਤਾਰ ਹੈ ਥੇ ਗੁਰੂ ਅਤੇ ਅਕਾਲ ਪੁਰਖ ਵੱਖ ਵੱਖ ਨੇ ਸੱਚ ਤੇ ਇਹ ਹੈ ਰੱਬ ਤੋਂ ਇੱਥੇ ਕੁਛ ਵੀ ਵੱਖ ਨਹੀਂ ਰੱਬ ਹਰ ਇੱਕ ਥਾਂ ਤੇ ਵੱਸਦਾ ਹੈ ਪਰ ਕੁਛ ਥਾਵਾਂ ਐਸੀਆਂ ਨੇ ਜਿੱਥੋਂ ਰੱਬ ਪ੍ਰਗਟ ਹੁੰਦਾ ਹੈ ਗੁਰੂ ਵਿੱਚੋਂ ਰੱਬ ਪ੍ਰਗਟ ਹੁੰਦਾ ਹੈ ਸਮਝੀਏ ਧਰਤੀ ਵਿੱਚ ਪਾਣੀ ਹੈ ਕੁਛ ਥਾਵਾਂ ਐਸੀਆਂ ਨੇ ਬਹੁਤ ਖੋਦਦੇ ਹੋ ਗਹਿਰਾ ਖੋਦਦੇ ਹੋ ਤੇ ਪਾਣੀ ਨਿਕਲਦਾ ਦੋ ਦੋ ਚਾਰ ਚਾਰ ਹਜ਼ਾਰ ਫੁੱਟ ਕਈਆਂ ਥਾਵਾਂ ਉੱਤੇ ਦਸ ਵੀਹ ਫੁੱਟ ਪੁੱਟਦੇ ਹਾਂ ਤੇ ਪਾਣੀ ਨਿਕਲ ਆਉਂਦਾ ਪਰ ਕੁਛ ਐਸੇ ਨੇ ਜੋ ਸੋਮੇ ਆਪਣੇ ਆਪ ਹੀ ਜਿੱਥੋਂ ਪਾਣੀ ਨਿਕਲਦਾ ਪੁੱਟਣ ਦੀ ਜ਼ਰੂਰਤ ਨਹੀਂ ਕੁਛ ਹਿਰਦੇ ਐਸੇ ਨੇ ਗੁਰੂ ਉਹਨਾਂ ਦੀ ਬੜੀ ਖੁਦਾਈ ਕਰਦਾ ਇਹ ਜੋ ਕਥਾ ਕੀਰਤਨ ਹੈ ਸਿਮਰਨ ਭਜਨ ਹੈ ਇਹ ਆਪਣੇ ਆਪ ਨੂੰ ਖੋਦਣਾ ਹੈ ਤਾਂ ਕਿ ਪਰਮਾਤਮਾ ਦੀ ਜੋਤ ਸਾਡੇ ਵਿੱਚੋਂ ਪ੍ਰਗਟ ਹੋ ਜਾਏ ਉਹ ਨਾਮ ਜਲ ਦੇ ਝਰਨੇ ਸਾਡੇ ਅੰਦਰੋਂ ਫੁੱਟ ਪੈਣ ਕਿਸੇ ਨੂੰ ਥੋੜੀ ਖੁਦਾਈ ਕਰਨੀ ਪੈਂਦੀ ਕਿਸੇ ਨੂੰ ਬਹੁਤ ਜ਼ਿਆਦਾ ਇਸੇ ਲਈ ਕੋਈ ਸਿੱਖ ਆਇਆ ਆਉਂਦਾ ਹੀ ਗੁਰੂ ਵਿੱਚ ਲੀਨ ਹੋ ਗਿਆ ਨਾਮ ਦੇ ਝਰਨੇ ਫੁੱਟ ਪਏ ਕੁਛ ਐਸੇ ਨੇ ਬੜੀ ਦੇਰ ਲੱਗ ਗਈ ਪਰ ਗੁਰੂ ਤੇ ਅਕਾਲ ਪੁਰਖ ਪਹਿਲੇ ਹੀ ਬਖਸ਼ਿਸ਼ ਕਰ ਦਿੰਦਾ ਪਹਿਲਾਂ ਬਾਬੇ ਪਾਇਆ ਬਖਸ਼ ਦਰ ਪਿੱਛੋਂ ਦੇ ਫਿਰ ਕਾਲ ਕਮਾਏ ਰੇਤ ਅਕਿਆ ਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ ਕੁਛ ਪੰਕਤੀਆਂ ਇਸ ਭਾਵ ਦੀਆਂ ਪੜ੍ਹੀਏ ਸਤਿਗੁਰ ਵਿੱਚ ਆਪ ਰੱਖੇ ਉਹਨਾਂ ਗੁਰੂ ਵਿੱਚ ਪਰਮਾਤਮਾ ਨੇ ਆਪਣਾ ਆਪਾ ਰੱਖਿਆ ਟਿਕਾਇਆ ਸਤਿਗੁਰ ਵਿੱਚ ਆਪ ਰੱਖੇ ਉਹਨ ਕਰ ਪ੍ਰਗਟ ਆਖ ਸੁਣਾਇਆ ਇਹ ਗੱਲ ਪ੍ਰਗਟ ਕਰਕੇ ਸੁਣਾ ਦਿੱਤੀ ਜਨਮ ਸਾਖੀ ਵਿੱਚ ਵਾਰਤਕ ਵਿੱਚ ਬੜੇ ਸੁੰਦਰ ਸ਼ਬਦ ਕਹੇ ਨੇ ਅਕਾਲ ਪੁਰਖ ਨੇ ਗੁਰੂ ਨਾਨਕ ਦੇਵ ਜੀ ਨੂੰ ਅੰਮ੍ਰਿਤ ਦਾ ਪਿਆਲਾ ਦਿੱਤਾ ਤੇ ਕਹਿਣ ਲੱਗੇ ਨਾਨਕ ਜੀਓ ਇਹਨੂੰ ਪੀਓ। ਤੇ ਛਕ ਲੈਂਦੇ ਨੇ, ਫਿਰ ਕਹਿੰਦੇ ਨੇ ਅੱਛਾ ਅੱਜ ਤੋਂ ਤੁਸੀਂ ਤੇ ਮੈਂ ਇੱਕ ਰੂਪ ਹੋਏ, ਜਿਸ ਉੱਤੇ ਤੁਹਾਡੀ ਨਜ਼ਰ ਉਸ ਉੱਤੇ ਮੇਰੀ ਨਜ਼ਰ, ਜਿਸ ਨੂੰ ਤੁਸੀਂ ਬਖਸ਼ਿਆ ਤੁਸੀਂ ਕਹਿ ਦਿੱਤਾ ਜਾ ਤੈਨੂੰ ਬਖਸ਼ਿਆ, ਉਸਨੂੰ ਮੈਂ ਬਖਸ਼ਿਆ। ਤੂੰ ਗੁਰ ਪਰਮੇਸ਼ਰ, ਮੈਂ ਪਾਰਬ੍ਰਹਮ ਪਰਮੇਸ਼ਰ, ਤੇਰੇ ਮੇਰੇ ਵਿੱਚ ਅੰਤਰ ਨਹੀਂ ਪਾਵੇ ਹੈ, ਤੂੰ ਮੇਰਾ ਹੀ ਅੰਗ ਹੈ, ਮੈਂ ਤੇਰੇ ਰਾਹੀਂ ਸੰਸਾਰ ਵਿੱਚ ਪ੍ਰਗਟ ਹੋਵਾਂਗਾ, ਤੇਰੇ ਰਾਹੀਂ ਜਗਤ ਵਿੱਚ ਵਿਚਰਾਂਗਾ। ਗੁਰੂ ਨੂੰ ਮੈਂ ਇੱਕ ਮੀਟਰ ਕਹਿੰਦਾ, ਜਿਵੇਂ ਕਿਹਾ ਗੁਰੂ ਜੋਤ ਹੈ, ਗੁਰੂ ਜੁਗਤ ਹੈ, ਜੋਤ ਉਹ ਆ ਜੁਗਤ ਸਾਏ ਸ਼ੈ ਕਾਹਾਂ ਫੇਰ ਪਲਟੀਏ। ਜੁਗਤ ਨਾਨਾ ਆਉਂਦੀ ਹੋਵੇ ਤੁਸੀਂ ਕਿਸੇ ਅਨਾੜੀ ਅੱਗੇ ਕੱਪੜਾ ਰੱਖ ਦਿਓ, ਬੜਾ ਕੀਮਤੀ ਕੱਪੜਾ, ਕੈਂਚੀ ਰੱਖ ਦਿਓ, ਉਹ ਕੱਟ ਕੱਟ ਕੇ ਲੀਰਾਂ ਕਰ ਦੇਵੇਗਾ। ਸਿਆਣੇ ਦਰਜੀ ਅੱਗੇ ਰੱਖੋ, ਇਸ ਢੰਗ ਨਾਲ ਕੱਟੇਗਾ ਕਿ ਉਸਦਾ ਕੁਛ ਬਣ ਜਾਏ। ਹੁਣ ਕੱਪੜਾ ਵੀ ਹੈ, ਕੈਂਚੀ ਵੀ ਹੈ, ਸਵਾਲ ਤੇ ਹੈ ਜੁਗਤੀ ਦਾ। ਇੱਟਾਂ ਰੱਖ ਦਿਓ, ਕਿਸੇ ਅਨਾੜੀ ਅੱਗੇ ਤੋੜ ਤੋੜ ਕੇ ਟੁਕੜੇ ਕਰ ਦੇਵੇਗਾ। ਸਿਆਣੇ ਮਿਸਤਰੀ ਅੱਗੇ ਰੱਖੋ, ਸੁੰਦਰ ਮਹੱਲ ਬਣਾ ਦੇਵੇਗਾ। ਜੀਵਨ ਇਹੋ ਹੈ, ਕਿਸੇ ਅਨਾੜੀ ਦੇ ਕਾਬੂ ਆ ਜਾਏ ਤੇ ਜੀਵਨ ਨੂੰ ਨਰਕ ਬਣਾ ਦਿੰਦਾ। ਜੀਵਨ ਉਹੀ ਹੈ, ਪਰ ਸਤਿਗੁਰੂ ਦੇ ਹੱਥ ਆ ਜਾਏ ਜੀਵਨ ਕੱਢ ਦਿੰਦਾ। ਗੁਰੂ ਇਹਨੂੰ ਰੱਬ ਦਾ ਰੂਪ ਬਣਾ ਦਿੰਦਾ, ਗੁਰੂ ਇਹਨੂੰ ਗੁਰਮੁਖ ਬਣਾ ਦਿੰਦਾ, ਸਚਿਆਰ ਬਣਾ ਦਿੰਦਾ। ਪਰ ਮਨਮੁਖ ਅਨਾੜੀ ਬੰਦਾ ਇਸ ਨੂੰ ਮਨਮੁਖ ਬਣਾ ਦੇਵੇਗਾ, ਭਟਕਣਾ ਵਿੱਚ ਪਾ ਦੇਵੇਗਾ। ਮਨਮੁਖਾਂ ਕੋਲ ਕੋਈ ਬੈਠੇ ਅਜਾ ਮਲ ਬਣ ਜਾਏਗਾ, ਪਰ ਸੰਤਾਂ ਦੀ ਸੰਗਤ ਵਿੱਚ ਆ ਜਾ ਇੱਕੋ ਦਿਨ ਵਿੱਚ ਤਰ ਜਾਏਗਾ। ਗੁਰੂ ਦੇ ਦੀਦਾਰ, ਗੁਰੂ ਦੇ ਦਰਸ਼ਨਾਂ ਦੀ ਬਰਕਤ ਇੱਥੇ ਕਹੀ ਹੈ, ਸਾਚੇ ਸਤਿਗੁਰੂ ਦਾ ਤਾਰਾ ਦਰਸ਼ਨ ਦੇਖ ਸਗਲ ਦੁੱਖ ਨਾਸਹਿ। ਗੁਰੂ ਦੇ ਦਰਸ਼ਨ ਕਰਕੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ। ਜਿਹੜਾ ਗੁਰੂ ਦੇ ਦੀਦਾਰ ਕਰਦਾ ਦੁੱਖ ਨੱਸ ਜਾਂਦੇ ਨੇ। ਚਰਨ ਕਮਲ ਬਲਹਾਰਾ, ਮੈਂ ਸਤਿਗੁਰੂ ਦੇ ਚਰਨ ਕਮਲਾਂ ਤੋਂ ਕੁਰਬਾਨ ਜਾਂਦਾ। ਗੁਰੂ ਵਿੱਚ ਤੇ ਪਰਮੇਸ਼ਰ ਵਿੱਚ ਕੋ ਅੰਤਰ ਨਹੀਂ। ਸਤਿਗੁਰ ਮੇਰਾ ਬੇਮੁਹਤਾਜ, ਸਤਿਗੁਰੂ ਨੂੰ ਕਿਸੇ ਦੀ ਮੁਹਤਾਜੀ ਨਹੀਂ, ਕਿਸੇ ਦੀ ਕਾਨ ਨਹੀਂ, ਗੁਰੂ ਕਿਸੇ ਦਾ ਆਭਾਰੀ ਨਹੀਂ। ਸਤਿਗੁਰ ਮੇਰਾ ਬੇਮੁਹਤਾਜ, ਸਤਿਗੁਰ ਮੇਰਾ ਸੱਚਾ ਸਾਜ, ਸਤਿਗੁਰ ਮੇਰਾ ਸਬਸਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਧਾਤਾ। ਗੁਰ ਜੈਸਾ ਨਾਹੀਂ ਕੋ ਦੇਵ, ਗੁਰੂ ਵਰਗਾ ਹੋਰ ਕੋਈ ਦੇਵੀ ਦੇਵਤਾ ਨਹੀਂ। ਜਿਸ ਮਸਤਕ ਭਾਗ ਸੋ ਲਾਗਾ ਸੇਵ, ਇੱਥੇ ਤਾਂ ਗੁਰੂ ਦੀ ਮਹਿਮਾ ਕਹਿ ਦਿੱਤੀ। ਸਤਿਗੁਰ ਮੇਰਾ ਸਰਬ ਪ੍ਰਤਪਾਲ ਹੈ, ਸਤਿਗੁਰ ਮੇਰਾ ਮਾਰ ਜੀਵਲ ਹੈ। ਗੁਰੂ ਪਰਮਾਤਮਾ ਦਾ ਰੂਪ ਹੈ, ਗੁਰੂ ਦੇ ਦਰਸ਼ਨ ਕਰਕੇ ਪਾਪਾਂ ਦਾ ਨਾਸ ਹੋ ਜਾਂਦਾ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਇੱਕ ਸਾਖੀ ਹੈ, ਔਰ ਉਹ ਬਹੁਤ ਕੁਛ ਰਮਜ਼ਾਂ ਆਪਣੇ ਵਿੱਚ ਲੁਕਾ ਕੇ ਬੈਠੀ, ਉਹਨੂੰ ਵੇਖਣ ਦੀ ਲੋੜ ਹੈ। ਉਹ ਐਸੀ ਸਾਖੀ ਕਿ ਸਤਿਗੁਰੂ ਇੱਕ ਨਗਰ ਵਿੱਚ ਗੁਰੂ ਨਾਨਕ ਦੇਵ ਗਏ। ਨਗਰ ਸੀ ਚੋਰਾਂ ਦਾ, ਵੈਸੇ ਸਤਿਗੁਰੂ ਸਾਧਾਂ ਦੇ ਨਗਰ ਵਿੱਚ ਘੱਟ ਹੀ ਗਏ ਨੇ, ਚੋਰਾਂ ਦੇ ਨਗਰਾਂ ਚ ਜ਼ਿਆਦਾ ਗਏ। ਵੈਸੇ ਚਾਹੀਦਾ ਵੀ ਐਸਾ ਹੀ ਹੈ। ਇੱਕ ਡਾਕਟਰ ਹਕੀਮ ਵੈਦ ਉਹ ਆਖੇ ਮੈਂ ਅਰੋਗਾਂ ਕੋਲ ਗਿਆ ਤੇ ਕੀ ਫਾਇਦਾ ਜਾਣ ਦਾ, ਉਹ ਬਿਮਾਰਾਂ ਕੋਲ ਹੀ ਜਾਏ ਤੇ ਚੰਗਾ। ਜਿੱਥੇ ਬਿਮਾਰੀ ਪਈ ਹੋਵੇ ਡਾਕਟਰ ਉਚੇਚੇ ਤੌਰ ਤੇ ਪਹੁੰਚਦੇ ਨੇ ਕਿ ਸੇਵਾ ਕਰਾਂਗਾ। ਪਾਪੀਆਂ ਕੋਲ ਸਤਿਗੁਰੂ ਆਪ ਗਏ, ਲੋੜ ਹੀ ਪਾਪੀਆਂ ਕੋਲ ਸੀ। ਚੋਰਾਂ ਦੇ ਨਗਰ ਚ ਪਹੁੰਚ ਗਏ, ਉਹ ਸਨ ਠੱਗ ਚੋਰ, ਜਾਂਦਿਆਂ ਉਹਨਾਂ ਬੜੀ ਆਓ ਭਗਤ, ਬੜੇ ਸੁੰਦਰ ਵਿਛਾਉਣੇ ਪਾਤਸ਼ਾਹ, ਧੰਨ ਭਾਗ ਨੇ ਬੜੇ ਚੰਗੇ ਥਾਂ ਲੈ ਕੇ ਆਏ। ਮਰਦਾਨਾ ਬੜਾ ਕੋਈ ਸਾਹਿਬ ਕਹਿਣ ਲੱਗੇ ਹਾਂ ਬਹੁਤ ਚੰਗੇ ਥਾਂ ਤੈਨੂੰ ਲਿਆਇਆ ਸਤਿਗੁਰੂ, ਬੜੇ ਸੁੰਦਰ ਪਕਵਾਨ ਨੇ। ਕਹਿਣ ਲੱਗੇ ਬਸ ਖਾ ਲੈ ਤੇਰੀ ਕਲਿਆਣ ਹੋ ਜਾਏਗੀ, ਇਹਨਾਂ ਚ ਜ਼ਹਿਰ ਹੀ। ਬਾਬਾ ਕਿੱਥੇ ਫਸ ਗਏ, ਪਹਿਲੀ ਗੱਲ, ਜੰਗਲਾਂ ਚ ਪਹਾੜਾਂ ਚੋਂ ਗੁਜ਼ਰ ਕੇ ਜੇ ਕੋਈ ਬਸਤੀ ਆਉਂਦੀ ਹੈ ਸਾਨੂੰ ਐਸੇ ਲੋਕ ਹੀ ਟੱਕਰਦੇ ਨੇ। ਕਹਿਣ ਲੱਗੇ ਜ਼ਹਿਰ ਤੋਂ ਬਚ ਗਏ ਤੇ ਰਾਹ ਤੇ ਨਹੀਂ ਛੱਡਦੇ। ਤੇ ਫਿਰ ਬਾਬਾ ਜੀ ਤੁਹਾਨੂੰ ਪਤਾ, ਜਾਣੀ ਜਾਣ ਹੋ, ਇੱਥੇ ਕੀ ਕਰਨ ਆਉਣਾ ਸੀ? ਕਹਿਣ ਲੱਗੇ ਇਸੇ ਲਈ ਤੈਨੂੰ ਲੈ ਕੇ ਆਏ। ਹੁਣ ਦੱਸ, ਬੇਬੇ ਦੇ ਪ੍ਰਸ਼ਾਦੇ ਜਾ ਕੇ ਫਿਰ ਛਕਣੇ ਨੇ ਕਿ ਇੱਥੇ ਕਲਿਆਣ ਹੋ ਜਾਏ? ਕਹਿਣ ਲੱਗੇ ਬਚਾ ਕੇ ਕੱਢੋ, ਜਿਵੇਂ ਹੋ ਸਕਦਾ ਪਾਤਸ਼ਾਹ ਇੱਥੋਂ ਬਚਾਓ। ਕਹਿਣ ਲੱਗੇ ਇਹਨਾਂ ਨੂੰ ਬਚਾ ਲਈਏ, ਸਾਡੀ ਖੈਰ ਹੈ, ਅਸੀਂ ਬਚੇ ਬਚੇ ਹਾਂ, ਸਾਨੂੰ ਕੁਛ ਨਹੀਂ ਹੁੰਦਾ, ਮਰਦਾਨੇ ਹਾਂ, ਅਸੀਂ ਇਹਨਾਂ ਨੂੰ ਬਚਾਉਣ ਆਏ ਹਾਂ, ਇਹ ਡੁੱਬ ਚੱਲੇ ਨੇ। ਅਧੀ ਰਾਤ ਹੋਈ, ਮਰਦਾਨੇ ਚੁੱਕਰ ਬਾਬ ਆ ਚਲੀ ਗਏ, ਕੂਕ ਸੁੱਤੇ ਪਏ ਨੇ, ਸਤਿਗੁਰੂ ਆਏ ਤੇ ਬਾਹਰ ਜੰਗਲ ਚ ਆ ਗਏ। ਦਿਨ ਚੜਿਆ, ਇਕੱਠੇ ਹੋਏ, ਕਹਿਣ ਲੱਗੇ ਲਿਆਓ ਭਾਈ, ਰਾਤ ਉਹਨਾਂ ਨੂੰ ਤੇ ਤੁਸੀਂ ਮਾਰ ਦਿੱਤਾ ਹੋਵੇਗਾ, ਜਿਹੜਾ ਮਾਲ ਮਿਲਿਆ ਸਾਡਾ ਹਿੱਸਾ ਦਿਓ। ਸਾਰੇ ਆ ਗਏ। ਉਹ ਕਹਿਣ ਲੱਗੇ, ਉਹ ਤੇ ਬਚ ਕੇ ਨਿਕਲ ਗਏ, ਝੂਠ ਬੋਲਦੇ ਹੋ, ਤੁਹਾਨੂੰ ਜ਼ਰੂਰ ਉਹਨਾਂ ਕੋਲੋਂ ਹੀਰੇ ਮੋਤੀ ਮਿਲਣੇ ਹੋਣਗੇ। ਉਹ ਤੇ ਬੜੇ ਧਨਵਾਨ ਜਾਪਦੇ ਸਨ, ਉਹਨਾਂ ਦਾ ਮੱਥਾ ਦੱਸਦਾ ਸੀ, ਇਹਨਾਂ ਕੋਲ ਬੜਾ ਮੁੱਲ ਥਾਣਾ, ਉਹ ਤੁਸੀਂ ਲੁਕਾ ਲਿਆ ਇਕੱਲਿਆਂ। ਉਹ ਕਹਿਣ ਲੱਗੇ, ਨਹੀਂ ਝੂਠ ਨਹੀਂ ਬੋਲਦੇ, ਆਓ ਲੱਭੀਏ, ਨੇੜੇ ਹੀ ਹੋਣਗੇ। ਆਏ ਤੇ ਸਤਿਗੁਰੂ ਜੰਗਲ ਚ ਬੈਠੇ, ਬਾਹਰੋਂ ਕਾਂਤ ਵਿਚ ਕੀਰਤਨ ਕਰ ਰਹੇ। ਫੜ ਲਿਆ, ਵੇਖਿਆ, ਤਲਾਸ਼ੀ ਲਈ ਤੇ ਕਹਿਣ ਲੱਗੇ, ਬੇਸ਼ੱਕ ਤੁਹਾਡੇ ਕੋਲ ਕੁਛ ਨਹੀਂ, ਪਰ ਜਿਉਂਦੇ ਅਸੀਂ ਤੁਹਾਨੂੰ ਛੱਡਣਾ ਨਹੀਂ। ਪਾਤਸ਼ਾਹ ਕਹਿਣ ਲੱਗੇ, ਭਲੇ ਲੋਕੋ, ਤੁਹਾਡਾ ਅਸੀਂ ਕੀ ਵਿਗਾੜਿਆ? ਕੋਈ ਤੁਹਾਡੀ ਚੋਰੀ ਕੀਤੀ? ਕੋਈ ਤੁਹਾਨੂੰ ਫਿੱਕਾ ਬੋਲਿਆ? ਕੋਈ ਗੁਨਾਹ ਤੇ ਸਾਡਾ ਦੱਸੋ? ਕਹਿਣ ਲੱਗੇ, ਗੁਨਾਹ ਤੁਹਾਡਾ ਇੱਕ ਹੀ ਹੈ, ਤੁਸੀਂ ਬਚ ਕੇ ਤੁਰ ਗਏ ਤੇ ਅਸੀਂ ਫਸ ਜਾਵਾਂਗੇ। ਪਾਤਸ਼ਾਹ ਕਹਿਣ ਲੱਗੇ, ਤੁਸੀਂ ਤੇ ਫਸਣਾ ਹੀ ਫਸਣਾ, ਅੱਜ ਨਹੀਂ ਤੇ ਕੱਲ, ਤੁਹਾਡੇ ਕਰਮਾਂ ਨੇ ਤੁਹਾਨੂੰ ਫਸਾਉਣਾ ਹੈ, ਸਾਨੂੰ ਮਾਰ ਵੀ ਦਿਓਗੇ ਤਾਂ ਵੀ ਬਚੋਗੇ ਨਹੀਂ। ਕਹਿਣ ਲੱਗੇ, ਫੇਰ ਸਾਡਾ ਰਾਜ਼ ਛੁਪਿਆ ਰਹੇਗਾ, ਸਾਡਾ ਪਤਾ ਨਹੀਂ ਲੱਗੇਗਾ ਕਿਸੇ ਨੂੰ। ਹੁਣ ਤੁਹਾਨੂੰ ਪਤਾ ਲੱਗ ਗਿਆ ਅਸੀਂ ਚੋਰ ਹਾਂ, ਅਸੀਂ ਡਾਕੂ ਹਾਂ, ਹਥਿਆਰੇ ਹਾਂ। ਸਾਹਿਬ ਕਹਿਣ ਲੱਗੇ, ਕੀ ਚਾਹੁੰਦੇ ਹੋ? ਕਹਿਣ ਲੱਗੇ, ਅਸੀਂ ਤੁਹਾਨੂੰ ਮਾਰ ਦੇਣਾ ਚਾਹੁੰਦੇ। ਹੁਣ ਇੰਨੀਆਂ ਗੱਲਾਂ ਵੀ ਤਾਂ ਆਉਂਦੀਆਂ, ਪਹਿਲੇ ਕਿਸੇ ਨੂੰ ਪੁੱਛਦੇ ਹੀ ਨਹੀਂ ਸਨ, ਇਹ ਮਾਰ ਦਿੰਦੇ ਸਨ। ਬਾਬਾ ਜੀ ਦਾ ਜਲਾਲ ਐਸਾ ਤੇ ਕੌਤਕ ਸਤਿਗੁਰਾਂ ਰਚ ਦਿੱਤਾ। ਕਹਿਣ ਲੱਗੇ, ਇੱਕ ਕੰਮ ਕਰੋ, ਮਰਨ ਲੱਗੇ ਬੰਦੇ ਨੂੰ ਪੁੱਛੀਦਾ, ਤੇਰੀ ਕੋਈ ਅੰਤਮ ਖਾਸ਼? ਭਲੇ ਉਹ ਲੋਕੋ, ਜੇ ਤੁਹਾਡੇ ਨਾਲ ਵਾਹ ਪੈ ਗਏ ਅੱਜ ਤੋਂ ਬਾਅਦ ਤੇ ਪੈਣਾ ਕੋਈ ਨਹੀਂ, ਅਸੀਂ ਮਰ ਜਾਵਾਂਗੇ, ਘੱਟੋ ਘੱਟ ਸਾਨੂੰ ਇਹਨਾਂ ਤੇ ਪੁੱਛ ਲਓ ਕਿ ਮਰਨ ਲੱਗੇ ਕੋਈ ਤੁਹਾਡੀ ਖਾਸ਼? ਕਹਿਣ ਲੱਗੇ, ਗੱਲ ਤੇ ਠੀਕ ਹੈ, ਤੇ ਦੱਸੋ ਤੁਹਾਡੀ ਇੱਛਾ। ਪਾਤਸ਼ਾਹ ਕਹਿਣ ਲੱਗੇ, ਕੋਈ ਖਾਣ ਦੀ ਇੱਛਾ ਨਹੀਂ, ਪੀਣ ਦੀ ਇੱਛਾ ਨਹੀਂ, ਕਿਸੇ ਨੂੰ ਮਿਲਣ ਦੀ ਇੱਛਾ ਨਹੀਂ, ਇੱਛਾ ਇੱਕ ਹੀ ਹੈ ਕਿ ਸਾਡੇ ਸੰਸਕਾਰ ਦਾ ਪ੍ਰਬੰਧ ਪਹਿਲੇ ਕਰ ਦਿਓ, ਮਾਰਿਓ ਫੇਰ। ਲੱਗੇ, ਤੁਸੀਂ ਸਾਨੂੰ ਫਸਾ ਰਹੇ ਹੋ, ਕਿੱਥੋਂ ਅੱਗ ਲਿਆਈਏ, ਕਿੱਥੋਂ ਲੱਕੜਾਂ ਲਿਆਈਏ? ਅਸੀਂ ਅੱਜ ਤੱਕ ਜਿਹਨੂੰ ਮਾਰਿਆ ਕਿਸੇ ਦਾ ਸੰਸਕਾਰ ਨਹੀਂ ਕੀਤਾ। ਕਹਿਣ ਲੱਗੇ, ਵੇਖੋ, ਤੁਸੀਂ ਵਾਅਦਾ ਕੀਤਾ, ਪੁੱਛਿਆ, ਅੰਤਮ ਇੱਛਾ ਅਸੀਂ ਦੱਸ ਦਿੱਤੀ, ਅਸੀਂ ਭੱਜਦੇ ਨਹੀਂ, ਤੇ ਅੱਗ ਕਿੱਥੋਂ ਲੈ ਕੇ ਆਈਏ? ਬਾਲਣ ਤੇ ਚਲੋ ਇਕੱਠਾ ਕਰ ਲਾਂਗੇ, ਸਤਿਗੁਰਾਂ ਇਸ਼ਾਰਾ ਕੀਤਾ। ਕਹਿਣ ਲੱਗੇ, ਉਹ ਵੇਖੋ, ਸਾਹਮਣੇ ਅੱਗ ਬਲ ਰਹੀ ਹੈ, ਵਾਕਈ ਅੱਗ ਬਲੇ ਪਈ, ਉੱਥੋਂ ਜਾ ਕੇ ਲੈ ਆਓ। ਬਾਕੀ ਖੜੇ ਰਹੇ, ਇੱਕ ਗਿਆ ਤੇ ਉਹਨੇ ਹੈਰਾਨ ਕੁੰਡ ਕੌਤਕ ਉੱਥੇ ਵੇਖਿਆ ਕਿ ਜਮ ਦੂਤ ਇੱਕ ਬੰਦੇ ਨੂੰ ਵਾਰ ਵਾਰ ਅੱਗ ਚ ਸੁੱਟਦੇ ਨੇ, ਉਹਨੂੰ ਸਾੜਦੇ ਨੇ, ਉਹਨੂੰ ਮਾਰਦੇ ਨੇ, ਉਹ ਰੋਂਦਾ, ਕੁਰਲਾਉਂਦਾ, ਚੀਖਦਾ ਪਿਆ। ਲੇਕਿਨ ਅਚਾਨਕ ਹੀ ਨਜ਼ਾਰਾ ਬਦਲਿਆ, ਉਹ ਅੱਗ ਦੀਆਂ ਲਾਟਾਂ ਫੁੱਲਾਂ ਦੇ ਢੇਰ ਬਣ ਗਏ। ਉੱਥੇ ਅਚਾਨਕ ਬੇਬਾਨ ਆ ਗਿਆ, ਦੇਵਤੇ ਆ ਗਏ, ਫੁੱਲਾਂ ਦੀ ਵਰਖਾ ਹੋ ਗਈ, ਉਹਨੂੰ ਬਿਠਾ ਲਿਆ, ਉਹਦੇ ਸਿਰ ਤੇ ਚੌਰ ਹੋਣ ਲੱਗ ਪਿਆ, ਉਹਨੂੰ ਲੈ ਤੁਰੇ, ਦੂਤਾਂ ਨੂੰ ਮਾਰ ਕੇ ਪਾਸੇ ਕਰ ਦਿੱਤਾ। ਤੇ ਉਹ ਚੋਰ ਪੁੱਛਦਾ, ਕਹਿੰਦਾ, ਭਾਈ ਇਹ ਕੀ ਭਾਣਾ ਵਰਤਿਆ, ਹੁਣੇ ਇਹਨੂੰ ਮਾਰ ਰਹੇ ਸਨ? ਜਮ ਕਹਿਣ ਲੱਗੇ, ਬੜਾ ਪਾਪੀ ਸੀ, ਬੜੇ ਗੁਣਾ ਇਸਨੇ ਕੀਤੇ ਨੇ, ਇਹਨੂੰ ਕੀਤੀ ਦਾ ਫਲ ਦੇ ਰਹੇ ਸਾਂ, ਤੇ ਹੁਣੇ ਨਕਸ਼ਾ ਕਿਵੇਂ ਬਦਲਿਆ, ਫੁੱਲਾਂ ਦੀ ਵਰਖਾ ਹੋ ਗਈ? ਕਹਿਣ ਲੱਗੇ, ਤੈਨੂੰ ਨੀ ਪਤਾ ਭੋਲਿਆ, ਇੱਧਰ ਦੀਨ ਦੁਨੀਆਂ ਦੇ ਵਾਲੀ ਗੁਰੂ ਨਾਨਕ ਦੇਵ ਨੇ ਨਜ਼ਰ ਭਰ ਕੇ ਵੇਖਿਆ, ਗੁਰੂ ਦੀ ਨਜ਼ਰ ਇਸ ਤੇ ਪਈ ਹੈ, ਬਸ ਉਹ ਨਜ਼ਰ ਪੈਣ ਨਾਲ ਅੰਗਿਆਰ ਵੀ ਫੁੱਲ ਬਣ ਗਏ, ਔਰ ਸਾਨੂੰ ਪਾਸੇ ਹੋਣਾ ਪਿਆ, ਜਿੱਧਰ ਗੁਰੂ ਨਾਨਕ ਦੇਵ ਦੀ ਨਜ਼ਰ ਹੋ ਜਾਏ ਅਸੀਂ ਜਮ ਉੱਥੇ ਨਹੀਂ ਰਹਿ ਸਕਦੇ, ਅਸੀਂ ਜਮ ਉਸ ਬੰਦੇ ਨੂੰ ਨਹੀਂ ਭੁੱਲ ਸਕਦੇ। ਉਹਦੀ ਦ੍ਰਿਸ਼ਟੀ ਨਾਲ ਇਹਦੇ ਪਾਪ ਮੁੱਕ ਗਏ, ਉਹਦੀ ਦ੍ਰਿਸ਼ਟੀ ਨਾਲ ਇਹ ਨਿਹਾਲ ਹੋ ਗਿਆ, ਇਹਦੇ ਲਈ ਬੇਬਾਨ ਆ ਗਿਆ। ਇਹ ਕਥਾ ਬੜੀ ਵਿਚਾਰਨ ਵਾਲੀ ਹੈ। ਅੰਤ ਦੀ ਗੱਲ ਨਹੀਂ, ਹਰ ਬੰਦੇ ਦੇ ਅੰਦਰ ਇੱਕ ਅੱਗ ਬਲ ਰਹੀ ਹੈ, ਬੰਦਿਆਂ ਨਾਲ ਨਿਤ ਵਾਹ ਹੈ। ਔਰ ਹਰ ਸੱਜਣ ਨੂੰ ਮਿਲ ਕੇ ਵੇਖੇ ਹੈ, ਸੱਚ ਇਹ ਹੈ ਅੰਦਰ ਇੱਕ ਹੀ ਨਹੀਂ ਚਾਰ ਅੱਗ ਦੀਆਂ ਨਦੀਆਂ ਵਹਿ ਰਹੀਆਂ ਨੇ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੇਂ ਦੱਜੇ ਨਾਨਕਾ ਤਰੀਏ ਕਰਮੀ ਲੱਗ। ਪਹਿਲਾ ਈਂਧਨ ਬਾਲਣ ਮੁੱਕਦਾ ਨਹੀਂ, ਨਵਾਂ ਹੋਰ ਪਾ ਦੇਨੇ, ਬੰਦਾ ਅੰਦਰੋਂ ਸੜ ਰਿਹਾ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਮਨਮੁਖ ਬੰਦੇ ਦੇ ਥੱਲੇ ਤੁਸੀਂ ਫੁੱਲ ਵੀ ਵਿਛਾ ਰਿਹੋ, ਅੰਗਿਆਰ ਬਣ ਜਾਣਗੇ, ਸੜੇਗਾ। ਗੁਰਮੁਖ ਬੰਦੇ ਦੇ ਥੱਲੇ ਅੰਗਿਆਰ ਵੀ ਆ ਜਾਣ, ਫੁੱਲ ਬਣ ਜਾਣਗੇ, ਉਸ ਦੇ ਦੁੱਖ ਵੀ ਸੁੱਖ ਬਣ ਜਾਣਗੇ। ਪਰ ਮਨਮੁਖ ਬੰਦੇ ਦੇ ਸੁੱਖ ਵੀ ਦੁੱਖ ਬਣ ਜਾਣਗੇ, ਇਹ ਉਲਟੀ ਗੰਗਾ ਵਹਿੰਦੀ ਹੈ। ਸਤਿਗੁਰੂ ਦੀ ਜਿਸ ਤੇ ਨਜ਼ਰ ਹੋ ਜਾਏ, ਪਹਿਲੀ ਗੱਲ ਉਹ ਸਿੱਧੇ ਰਾਹੇ ਆ ਜਾਂਦਾ, ਉਸਦੇ ਜੀਵਨ ਵਿੱਚੋਂ ਪਾਪ ਮੁੱਕ ਜਾਂਦੇ ਨੇ, ਅਵਗਣ ਮੁੱਕ ਜਾਂਦੇ ਨੇ, ਅਵਗਣ ਮੁੱਕ ਜਾਂਦੇ ਨੇ, ਜਮਾ ਨਾਲ ਵਾਹ ਵੀ ਮੁੱਕ ਜਾਂਦਾ, ਉਹਦੀ ਸੇਵਾ ਵਿੱਚ ਸਾਰੇ ਸੁੱਖ ਆ ਜਾਂਦੇ ਨੇ, ਸਾਰੇ ਆਨੰਦ ਆ ਜਾਂਦੇ ਨੇ। ਕੁਛ ਸ਼ਬਦਾਂ ਵੱਲ ਧਿਆਨ ਦੇਣਾ। ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਪਏ ਸਾਂ, ਮੈਨੂੰ ਭੁੱਲੇ ਹੋਏ ਨੂੰ ਮੈਂ ਗਲਤ ਰਾਹੇ ਜਾ ਰਿਹਾ ਸਾਂ, ਝੂਠ ਬੋਲਦਾ ਸਾਂ। ਗੁਰੂ ਨੇ ਆਖਿਆ ਰਾਹ ਕੋਈ ਨਹੀਂ, ਭਟਕ ਗਿਆ ਸੱਚ ਬੋਲਿਆ ਕਰ, ਸਿੱਧੇ ਰਾਹੇ ਪਾ ਦਿੱਤਾ। ਮੈਂ ਉੱਠਦਾ ਹੀ ਨਹੀਂ ਸਾਂ, ਪਰ ਗੁਰੂ ਨੇ ਆਖਿਆ ਇੱਕ ਦਿਨ ਸੌਵਣ ਹੋਏ ਗੋ ਲਾਂਬੇ ਗੋਡ ਪਸਾਰ, ਕਦੋਂ ਤੱਕ ਸੁੱਤਾ ਰਹੇਗਾ, ਅੰਮ੍ਰਿਤ ਵੇਲੇ ਉੱਠਿਆ ਕਰ, ਸਿੱਧੇ ਰਾਹੇ ਪਾ ਦਿੱਤਾ। ਮੈਂ ਈਰਖਾ ਦੁਆਸ਼ ਕਰਦਾ ਸਾਂ, ਗੁਰੂ ਨੇ ਆਖਿਆ ਜਨਮ ਗਵਾ ਲਏਗਾ, ਪ੍ਰੇਮ ਕਰਿਆ ਕਰ। ਮੈਂ ਦੂਸਰਿਆਂ ਦੇ ਹੁਕਮ ਕਰਦਾ ਸਾਂ, ਗੁਰੂ ਨੇ ਆਖਿਆ ਸੇਵਾ ਕਰਿਆ ਕਰ, ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗਾਹ ਬੈਸਣ ਪਾਈਐ। ਜਿੰਨਾ ਮੇਰਾ ਪੁੱਠਾ ਮਾਰਗ ਸੀ ਉਸ ਨੂੰ ਕੰਡੇ ਵਿਛਦੇ ਸਨ, ਉਹ ਜਮਾਂ ਦਾ ਲੇਖਾ ਬਣਦਾ ਸੀ। ਗੁਰੂ ਨੇ ਨਜ਼ਰ ਕੀਤੀ, ਮੇਰੇ ਵਾਸਤੇ ਸੁੱਖਾਂ ਦਾ ਵਿਵਾਨ ਬਣਾ ਦਿੱਤਾ। ਹੁਣ ਉਹ ਜਮ ਜਿਹੜੇ ਸਨ ਮੇਰੇ ਸੇਵਾਦਾਰ ਬਣ ਗਏ, ਉਹ ਜਮ ਕਿਤੇ ਬਾਹਰ ਹੀ ਨਾ ਸਮਝਣੇ, ਉਹ ਸਾਡੇ ਅੰਦਰ ਨੇ। ਮੈਂ ਬਾਣੀ ਵਿੱਚ ਹਾਂ, ਉਹਨਾਂ ਦਾ ਹਾਲ ਆਪ ਨੂੰ ਸੁਣਾਵਾਂ। ਆਏ ਪ੍ਰਭ ਪੈ ਆਂਚਲ ਲਾਗ, ਗੁਰੂ ਦਾ ਪੱਲਾ ਫੜ ਕੇ ਸਤਿਗੁਰੂ ਕਹਿੰਦੇ ਨੇ ਅਸੀਂ ਰੱਬ ਤੱਕ ਆ ਗਏ। ਕਰੋ ਤਪਾਵਸ ਪ੍ਰਭ ਸਰਬਾਗ, ਹੁਣ ਜਿਵੇਂ ਕੋਈ ਬੰਦਾ ਤੁਹਾਡੇ ਤੇ ਵਧੀਕੀ ਕਰੇ, ਹੁਣ ਫੜ ਕੇ ਕੋਰਟ ਵਿੱਚ ਲੈ ਜਾਂਦੇ ਹੋ, ਵੇਖੋ ਮੇਰੇ ਤੇ ਇਹਨੇ ਜ਼ੁਲਮ ਕੀਤਾ, ਮੇਰੇ ਤੇ ਵਧੀਕੀ ਕੀਤੀ ਹੈ। ਕਹਿੰਦੇ ਨੇ ਮੈਂ ਵੀ ਗੁਰੂ ਦੇ ਪੱਲੇ ਲੱਗਾ, ਇਹਨਾਂ ਨੂੰ ਫੜ ਕੇ ਰੱਬ ਤੱਕ ਲੈ ਗਿਆ ਕਿ ਮੈਨੂੰ ਪਾਤਸ਼ਾਹ ਇਹਨਾਂ ਬੜਾ ਦੁਖੀ ਕੀਤਾ, ਜੇ ਮੇਰਾ ਤੇ ਇਹਨਾਂ ਜਨਮ ਬਰਬਾਦ ਕਰ ਦਿੱਤਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਆਏ ਪ੍ਰਭ ਹੈ ਅੰਚਲ ਲਾਗ, ਕਰੋ ਤਪਾਵਸ। ਤਪਾਵਸ ਦਾ ਅਰਥ ਹੈ ਨਿਆਂ, ਇਨਸਾਫ, ਮੇਰਾ ਇਨਸਾਫ ਕਰੋ ਪ੍ਰਭੂ ਜੀ, ਹੋ ਤੁਸੀਂ ਸਰਬੱਗ ਹੋ। ਕਰੋ ਤਪਾਵਸ ਪ੍ਰਭ ਸਰਬਾਗ, ਪ੍ਰਭ ਹੱਸ ਬੋਲੇ ਕੀਏ ਨਿਆਏ। ਪ੍ਰਭੂ ਹੱਸ ਪਏ, ਲੋਕੀ ਕਹਿੰਦੇ ਨੇ ਰੱਬ ਕਿੱਥੇ ਹੈ, ਪਾਤਸ਼ਾਹ ਕਹਿੰਦੇ ਨੇ ਰੱਬ ਹੱਸ ਪਿਆ। ਪ੍ਰਭ ਹੱਸ ਬੋਲੇ ਕੀਏ ਨਿਆਏ, ਸਗਲ ਦੂਤ ਮੇਰੀ ਸੇਵਾ ਲਾਏ। ਉਹਨਾਂ ਕਿਹਾ ਤੁਸੀਂ ਇਹਨੂੰ ਦੁਖੀ ਕੀਤਾ, ਹੁਣ ਇਹਦੀ ਸੇਵਾ ਕਰੋ ਸਾਰੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਮੇਰੀ ਸੇਵਾ ਵਿੱਚ ਲਾ ਦਿੱਤੇ। ਜਦੋਂ ਸੇਵਾ ਚ ਲੱਗਦੇ ਨੇ ਨਾ, ਕਾਮ ਸ਼ੁਭ ਕਾਮਨਾ ਸੁਚੱਜਾ ਗ੍ਰਸਤ ਬਣ ਜਾਂਦਾ। ਯਾਦ ਰੱਖਣਾ, ਕਾਮ ਬੇਕਾਰ ਨਹੀਂ ਰਹਿੰਦਾ, ਬਿਲਕੁਲ ਨਹੀਂ, ਇਹਦਾ ਰੂਪ ਹੀ ਹੋਰ ਹੋ ਜਾਂਦਾ ਗ੍ਰਸਤ। ਤੇ ਉਸ ਗ੍ਰਸਤ ਤੋਂ ਸਾਨੂੰ ਮਿਲਿਆ ਕੀ? ਭਾਈ ਗੁਰਦਾਸ ਜੀ ਦਾ ਇੱਕ ਬਿੱਤ ਪੜੋ। ਭਾਈ ਸਾਹਿਬ ਜੀ ਕਹਿੰਦੇ ਨੇ, ਜੈਸੇ ਮੱਛ ਕੱਛ ਬੱਗ ਹੰਸ ਮੁਕਤਾ ਪਖਾਨ, ਅੰਮ੍ਰਿਤ ਬਿਖੈ ਪ੍ਰਗਾਸ ਉਦਿਤ ਕਹਿ ਜਾਣੀ। ਜਿਵੇਂ ਬਈ ਸਮੁੰਦਰ ਚੋਂ ਵੇਖੋ ਮੱਛੀਆਂ, ਕੱਛੂ, ਮੋਤੀ, ਹੀਰੇ, ਅਨੇਕ ਤਰ੍ਹਾਂ ਦੀਆਂ ਚੀਜ਼ਾਂ, ਜਾਨਵਰ, ਇਹ ਜੇ ਸਮੁੰਦਰ ਨਾ ਹੁੰਦਾ ਤੇ ਕੁਛ ਵੀ ਨਾ ਹੁੰਦਾ। ਦੂਸਰਾ ਪ੍ਰਮਾਣ ਦਿੱਤਾ, ਜੈਸੇ ਤਾਰੋ ਤਾਰੀ ਤਾਲਾ ਤਾਲੀ, ਆਰਸੀ ਸਨਾ ਸ਼ਸਤਰ। ਕਹਿੰਦੇ ਨੇ ਜਿਵੇਂ ਲੋਹੇ ਦੇ ਇੰਨੇ ਔਜ਼ਾਰ ਨੇ, ਲੋਹੋ ਇੱਕ ਸੇ ਅਨੇਕ ਰਚਨਾ ਬਖਾਨੀ ਹੈ, ਇੱਕ ਲੋਹੇ ਤੋਂ ਅਨੇਕ ਤਰ੍ਹਾਂ ਦੀ ਰਚਨਾ, ਜੇ ਲੋਹਾ ਹੀ ਨਾ ਹੁੰਦਾ ਤੇ ਕੁਛ ਵੀ ਨਾ ਹੁੰਦਾ। ਤੀਸਰਾ ਪ੍ਰਮਾਣ ਅੱਗੇ ਦਿੱਤਾ, ਕਹਿੰਦੇ ਨੇ ਪਾਂਜਨ ਬੇਬਦ ਜੈਸੇ ਹੋਤ ਏਕ ਮਿਤਕਾ ਸੇ। ਪਾਂਜਨ ਬੇਬਿਧ ਅਨੇਕ ਤਰ੍ਹਾਂ ਦੇ ਪਾਂਡੇ ਮਿੱਟੀ ਤੋਂ ਬਣਦੇ ਨੇ। ਖੀਰ ਬਿਜਨਾਦ ਆਦ ਔਖਦ ਸਮਾਨੀ, ਕਿਸੇ ਚ ਖੀਰ ਪਈ ਹੈ, ਕਿਸੇ ਵਿੱਚ ਦੁੱਧ ਪਿਆ, ਕਿਸੇ ਵਿੱਚ ਕੋਈ ਸਬਜ਼ੀ ਪਈ ਹੈ, ਕਈ ਚੀਜ਼ਾਂ ਪਾਉਂਦੇ ਆ। ਜੇ ਮਿੱਟੀ ਨਾ ਹੁੰਦੀ ਤੇ ਕੁਛ ਵੀ ਨਾ ਬਣਦਾ। ਤੈਸੇ ਦਰਸ਼ਨ ਬਵਰਨ ਆਸ਼ਰਮ ਧਰਮ, ਯੋਗੀਆਂ ਦੇ ਖੱਟ ਦਰਸ਼ਨ, ਇਹ ਚਾਰ ਵਰਨ, ਸਾਧੂਆਂ ਦੇ ਆਸ਼ਰਮ ਤੇ ਚਾਰ ਆਸ਼ਰਮ, ਇਹਨਾਂ ਵਿੱਚੋਂ ਗ੍ਰਿਸਤ ਆਸ਼ਰਮ। ਸਗਲ ਗ੍ਰਿਸਤ ਕੀ ਸ਼ਾਖਾ ਉਨਮਾਨੀ, ਇੱਕ ਇਤਿਹਾਸ ਘਟਨਾ ਨੂੰ ਵੇਖੀਏ। ਪ੍ਰਯਾਗ ਰਾਜ ਇਹ ਨਾਂ ਸੀ, ਔਰੰਗਜ਼ੇਬ ਨੇ ਬਦਲ ਕੇ ਕਰ ਦਿੱਤਾ ਸੀ ਇਲਾਹਾਬਾਦ, ਬੜੇ ਨਾਮ ਉਸਨੇ ਬਦਲੇ, ਇਲਾਹਾਬਾਦ ਔਰੰਗਜ਼ੇਬ ਨੇ ਰੱਖਿਆ ਸੀ। ਪ੍ਰਯਾਗ ਰਾਜ ਹਿੰਦੂਆਂ ਦੇ ਤੀਰਥਾਂ ਵਿੱਚੋਂ ਦੋ ਰਾਜ, ਚਾਰ ਧਾਮ, ਇੱਕ ਪੁਸ਼ਕਰ ਰਾਜ, ਇੱਕ ਪ੍ਰਯਾਗ ਰਾਜ, ਇਹ ਭਾਵ ਤੀਰਥਾਂ ਦੇ ਰਾਜੇ। ਇੱਥੇ ਸਤਿਗੁਰੂ ਪਹੁੰਚੇ, ਲੋਕੀ ਇੱਥੇ ਮੰਗ ਰਹੇ ਨੇ, ਸਾਧੂ ਮੰਗ ਰਹੇ ਨੇ, ਹੇ ਅਕਾਲ ਪੁਰਖ ਇਹ ਕੁੰਭ ਦਾ ਮੇਲਾ ਲੱਗਾ, ਜਾ ਕੇ ਦੇਖੋ ਕਿਤੇ ਕੁੰਭ ਦਾ ਮੇਲਾ, ਮੁਕਤ ਕਰ ਦੇ ਮੈਨੂੰ, ਮੁਕਤ ਕਰ ਦੇ। ਉਸ ਵੇਲੇ ਮਾਘੀ ਦਾ ਇਸ਼ਨਾਨ ਸੀ, ਜਦੋਂ ਗੁਰੂ ਨਾਨਕ ਦੇਵ ਗਏ ਲੋਕੀ ਕਹਿ ਰਹੇ ਸਨ ਮੈਨੂੰ ਮੁਕਤ ਕਰ ਦਿਓ, ਮੁਕਤ ਕਰ ਦਿਓ। ਗੁਰੂ ਤੇਗ ਬਹਾਦਰ ਸਾਹਿਬ ਜੀ ਗਏ, ਕਹਿੰਦੇ ਨੇ ਜੁੜ ਗਏ ਮੇਰੇ ਮਾਤਾ ਪਿਤਾ, ਸਾਧੂ ਮੰਗ ਰਹੇ ਸਨ ਸਾਨੂੰ ਮੁਕਤ ਕਰ ਦਿਓ, ਤੇ ਮੇਰੇ ਮਾਤਾ ਪਿਤਾ ਨੂੰ ਅਕਾਲ ਪੁਰਖ ਨੇ ਪੁੱਛਿਆ ਤੁਸੀਂ ਕੀ ਮੰਗਦੇ ਹੋ। ਕਹਿੰਦੇ ਨੇ ਜਬ ਹੀ ਜਾਤ ਤ੍ਰਿਵੇਣੀ ਪਏ, ਪੁੰਨ ਦਾਨ ਤਿਨ ਕਰਤ ਬਤਾਏ। ਪਤਾ ਉਹਨਾਂ ਕੀ ਆਖਿਆ, ਤਾਤ ਮਾਤ ਮੁਰ ਅਲਖ ਅਰਾਧਾ, ਬਹੁਬਿਧ ਯੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਗੁਰੂਦੇਵ ਪ੍ਰਸੰਨ ਹੋ ਗਿਆ, ਉਹਨਾਂ ਕਿਹਾ ਤੁਸੀਂ ਕੀ ਮੰਗਦੇ ਹੋ ਭਾਈ ਗ੍ਰਿਸਤੀਓ। ਕਹਿਣ ਲੱਗੇ ਅਸੀਂ ਨਾ ਮੁਕਤੀ ਮੰਗਦੇ ਹਾਂ, ਨਾ ਕੁਛ ਹੋਰ ਪਦਾਰਥ ਮੰਗਣੇ, ਅਸੀਂ ਮੰਗਣੇ ਹਾਂ ਇੱਕ ਉਹ ਮਹਾਂਪੁਰਖ ਦੇ ਜਿਹੜਾ ਸੰਸਾਰ ਦੀ ਵਿਗੜੀ ਬਣਾ ਦਿੰਦੇ, ਉਹ ਮਾਲੀ ਦੇ ਤੇਰੇ ਬਾਗ ਨੂੰ ਹੋਰ ਰੌਣਕ ਨਾਲ ਭਰ ਦੇਵੇ। ਕਹਿਣ ਲੱਗੇ ਦੁਸ਼ਟ ਦਮਨ, ਵੀ ਇੱਕ ਪਾਸੇ ਹੈ ਤੇਰੀ ਮੰਗ ਤੇ ਇੱਕ ਪਾਸੇ ਹੈ ਇਹਨਾਂ ਦੀ, ਤੂੰ ਤੇ ਮੰਗਣਾ ਮੈਨੂੰ ਮੁਕਤ ਕਰ ਦਿਓ, ਮੈਂ ਆ ਗਿਆ, ਤੇ ਮੇਰਾ ਹੁਕਮ ਹੈ ਤੂੰ ਇੱਕ ਵਾਰੀ ਫੇਰ ਜਾ ਇਹਨਾਂ ਦੇ ਘਰ ਪੁੱਤਰ ਬਣ ਕੇ ਜਾ। ਮੈਂ ਸੋਚ ਰਿਹਾ ਸਾਂ ਇੱਕ ਪਾਸੇ ਤਿਆਗੀਆਂ ਦੀ ਮੰਗ, ਇੱਕ ਪਾਸੇ ਗ੍ਰਿਸਤੀਆਂ ਦੀ ਮੰਗ, ਤਿਆਗੀ ਮੰਗ ਰਿਹਾ ਆਪਣੇ ਲਈ ਤੇ ਗੁਰੂ ਤੇਗ ਬਹਾਦਰ ਸਾਹਿਬ ਮੰਗ ਰਹੇ ਸਾਰੇ ਜਗਤ ਵਾਸਤੇ, ਉੱਤਮ ਕੌਣ ਹੋਇਆ। ਹੁਣ ਜੇ ਗ੍ਰਿਸਤੀਆਂ ਦੀ ਮੰਗ ਨਾ ਹੁੰਦੀ, ਗੁਰੂ ਗੋਬਿੰਦ ਸਿੰਘ ਸਾਹਿਬ ਸੰਸਾਰ ਤੇ ਕਿਵੇਂ ਆਉਂਦੇ। ਪਾਤਸ਼ਾਹ ਇਸੇ ਲਈ ਕਹਿੰਦੇ ਨੇ ਭਾਈ ਸਗਲ ਧਰਮ ਹੈ ਗ੍ਰਿਸਤ ਪ੍ਰਧਾਨ ਹੈ, ਭਾਈ ਗੁਰਦਾਸ ਜੀ ਦਾ ਇਹ ਵਚਨ ਹੈ। ਤੋ ਕਹਿ ਰਹੇ ਨੇ ਵੇਖੋ ਇਸ ਸੰਸਾਰ ਦੇ ਵਿੱਚ ਜੇਕਰ ਸੁਚੱਜਾ ਗ੍ਰਿਸਤੀ ਹੈ ਤੇ ਕੰਮ ਫਿਰ ਸਮਝ ਲੈਣਾ ਸੇਵਾਦਾਰ ਬਣ ਕੇ ਆ ਗਿਆ, ਵਿਕਾਰ ਨਹੀਂ। ਕ੍ਰੋਧ ਤੇਜ ਬਣ ਜਾਂਦਾ, ਰੱਬ ਨੇ ਸੇਵਾਦਾਰ ਬਣਾ ਕੇ ਲਾ ਦਿੱਤਾ। ਲੋਭ ਸ਼ੁਭ ਗੁਣਾਂ ਦਾ, ਸੇਵਾ ਜ਼ਿਆਦਾ ਕਰ ਲਵਾਂ, ਸਿਮਰਨ ਜ਼ਿਆਦਾ ਕਰ ਲਵਾਂ, ਇਹ ਲੋਭ ਦਾ ਰੂਪ ਹੋ ਜਾਂਦਾ ਹੈ। ਬੜਾ ਪਿਆਰਾ ਲੋਭ ਦਾ ਰੂਪ ਹੈ, ਪਵਿੱਤਰ ਸਾਧੂ ਉੱਚੀ ਆਵਾਜ਼ ਵਿੱਚ ਕਹਿੰਦਾ ਜਾਏ ਜਿਨ੍ਹਾਂ ਨਾਮ ਜਪਿਆ ਉਹ ਵੀ ਪਛਤਾਉਣਗੇ, ਜਿਨ੍ਹਾਂ ਨਹੀਂ ਜਪਿਆ ਉਹ ਵੀ ਪਛਤਾਉਣਗੇ। ਨਾਮ ਬੰਦਾ ਤੇ ਹੈਰਾਨ ਹੋ ਜਾਂਦਾ, ਅੱਧੀ ਗੱਲ ਤੇ ਸਮਝ ਵਿੱਚ ਆ ਜਾਂਦੀ ਹੈ ਕਿ ਜਿਨ੍ਹਾਂ ਨਾਮ ਨਹੀਂ ਜਪਿਆ ਉਹ ਪਛਤਾਉਣਗੇ, ਪਰ ਇਹ ਤੇ ਬਾਬਾ ਕਹਿ ਰਿਹਾ ਜਿਨ੍ਹਾਂ ਜਪਿਆ ਉਹ ਵੀ ਪਛਤਾਉਣਗੇ। ਪੁੱਛ ਲਿਆ ਬਾਬਾ ਜੀ ਸਮਝਾ ਦਿਓ, ਇਹ ਤੇ ਸਮਝਿਆ ਜਿਨ੍ਹਾਂ ਨਹੀਂ ਜਪਿਆ ਦੁਖੀ ਹੋਣਗੇ, ਪਰੇਸ਼ਾਨ ਹੋਣਗੇ, ਪਰ ਜਿਨ੍ਹਾਂ ਜਪਿਆ ਉਹ ਕਿਉਂ ਪਛਤਾਉਣਗੇ। ਉਹ ਕਹਿਣ ਲੱਗੇ ਪਛਤਾਉਣਗੇ ਇਸ ਲਈ ਕਿ ਜੇ ਇੰਨਾ ਸੁਖਦਾਈ ਸੀ, ਆਨੰਦਦਾਇਕ ਸੀ, ਮੈਂ ਥੋੜਾ ਕਿਉਂ ਜਪਿਆ, ਮੈਂ ਜ਼ਿਆਦਾ ਜਪਦਾ। ਫਿਰ ਮੈਂ ਜਿਹੜਾ ਸਮਾਂ ਸੱਚ ਹੈ, ਜਦੋਂ ਕੋਈ ਰੱਬ ਨਾਲ ਜੁੜ ਜਾਂਦਾ ਹੈ ਨਾ, ਪਿਛਲਾ ਸਮਾਂ ਜਦੋਂ ਯਾਦ ਆਉਂਦਾ ਨਾ, ਅਵਗਣਾ ਵਾਲਾ ਆਪਣੇ ਆਪ ਤੇ ਰੋਂਦਾ, ਉਹ ਕਹਿੰਦਾ ਹੱਦ ਹੋ ਗਈ, ਇੰਨਾ ਆਨੰਦ ਸੀ ਤੇ ਮੈਂ ਇੰਨੇ ਸਾਲ ਗਵਾ ਦਿੱਤੇ, ਮੈਂ ਇੰਨੇ ਦਿਨ ਗਵਾ ਦਿੱਤੇ, ਮੈਂ ਇੰਨੇ ਸਵਾਸ ਗਵਾ ਦਿੱਤੇ, ਉਹ ਹੁਣ ਮੈਂ ਕਿੱਥੋਂ ਪੂਰੇ ਕਰਾਂ। ਹੇ ਦਾਤਾ ਕਿਤੇ ਜਨਮ ਵੇਲੇ ਮੈਂ ਤੇਰੇ ਵਾਲੇ ਪਾਸੇ ਲੱਗ ਜਾਂਦਾ, ਬੁਢਾਪੇ ਚ ਕੋਈ ਲੱਗਦਾ। ਉਹ ਕਹਿੰਦਾ ਮੈਂ ਜਵਾਨੀ ਕਿਉਂ ਗਵਾਈ, ਜਵਾਨੀ ਚ ਕੋਈ ਲੱਗਦਾ ਉਹ ਕਹਿੰਦਾ ਮੈਂ ਬਚਪਨਾ ਕਿਉਂ ਗਵਾਇਆ, ਜਿਹੜੇ ਦਿਨ ਗਵਾਏ ਨੇ ਵਾਪਸ ਆ ਜਾਣਗੇ, ਮੈਂ ਪਹਿਲੋਂ ਕਿਉਂ ਨਾ ਲੱਗਾ। ਉਹ ਪਛਤਾਉਂਦੇ ਨੇ ਕਿ ਮੈਂ ਥੋੜਾ ਕਿਉਂ ਜਪਿਆ, ਮੈਂ ਜ਼ਿਆਦਾ ਜਪਦਾ, ਹੋਰ ਜਪਦਾ, ਲੋਭ ਐਸਾ ਬਣ ਜਾਂਦਾ। ਇਹ ਲਾਲਚ ਹੋਂ ਗੁਣ ਤੋਂ ਉਚਰੋਂ। ਇੱਥੇ ਮੋਹ ਜਿਹੜਾ ਬਦਲ ਕੇ ਪ੍ਰੇਮ ਬਣ ਜਾਂਦਾ, ਸੇਵਾ ਚ ਲੱਗ ਜਾਂਦਾ। ਹੰਕਾਰ ਜਿਹੜਾ ਇਹ ਸਵੈ ਸਤਕਾਰ ਬਣ ਜਾਂਦਾ। ਹੰਕਾਰ ਦੂਸਰੇ ਦਾ ਵੀ ਆਦਰ ਕਰਦਾ, ਆਪ ਵੀ ਗਲਾਨੀ ਨਾਲ ਨਹੀਂ ਭਰਦਾ। ਵੇਖੋ ਦੋ ਬਚਨ ਧਿਆਨ ਚ ਰੱਖਣੇ ਔਰ ਪੱਲੇ ਬੰਨਣ ਵਾਲੇ ਚ। ਬਾਣੀ ਕਹਿੰਦੀ ਹੈ ਮਾਣ ਲੈ ਡੁੱਬਦਾ। ਸਾਨੂੰ ਸਾਰਿਆਂ ਨੂੰ ਪਤਾ ਹੈ ਨਾ ਕਿ ਮਾਣ ਲੈ ਡੁੱਬਦਾ। ਮਾਣ ਡੁੱਬਦਾ ਵੀ ਜੇ ਤੇ ਮਾਣ ਤਾਰਦਾ ਵੀ ਹੈ। ਮਾਣ ਦੇ ਦੋ ਰੂਪ ਨੇ। ਕਿਹੜਾ? ਇਹ ਮਾਣ ਜਿਹੜਾ ਹੈ ਨਾ ਦੂਸਰੇ ਨਾਲੋਂ ਮੈਂ ਸੁੰਦਰ ਹਾਂ, ਇਹਦੇ ਲੈ ਡੁੱਬੇਗਾ। ਇਹ ਮਾਣ ਕੇ ਮੇਰਾ ਘਰ ਬੜਾ ਚੰਗਾ ਹੈ, ਦੂਸਰੇ ਨਾਲੋਂ ਮਾਣ ਲੈ ਡੁੱਬੇਗਾ। ਇਹ ਮਨ ਵਿੱਚ ਹੋਣਾ ਮੇਰੇ ਕੋਲ ਧਨ ਬੜਾ, ਮੇਰਾ ਬਲ ਬੜਾ, ਮੇਰੀ ਜ਼ਾਤ ਬੜੀ ਉੱਚੀ ਹੈ, ਇਹ ਮਾਣ ਲੈ ਡੁੱਬੇਗਾ। ਪਰ ਮੇਰਾ ਮਾਲਕ ਪਰਮਾਤਮਾ ਬੜਾ ਬਲਵਾਨ ਹੈ, ਮੇਰਾ ਗੁਰੂ ਸਮਰੱਥ ਹੈ, ਮੈਨੂੰ ਤਾਰੇਗਾ। ਇਹ ਮਾਣ ਸਾਨੂੰ ਤਾਰ ਦੇਵੇਗਾ। ਸੰਸਾਰ ਦਾ ਮਾਣ ਹੋਇਆ ਤੇ ਸਾਨੂੰ ਡੋਬ ਦੇਵੇਗਾ, ਕਰਤਾਰ ਦਾ ਮਾਣ ਹੋਇਆ ਤੇ ਸਾਨੂੰ ਤਾਰ ਦੇਵੇਗਾ। ਮਾਣ ਹੋਵੇ ਰੱਬ ਦਾ ਹੋਵੇ, ਕਰਤਾਰ ਦਾ ਹੋਵੇ, ਸੰਸਾਰ ਦਾ ਨਾ ਹੋਵੇ। ਵੇਖੋ ਦੋ ਤਰ੍ਹਾਂ ਦੀਆਂ ਪੰਕਤੀਆਂ ਨੇ, ਯਾਦ ਕਰਨ ਵਾਲੀਆਂ ਨੇ। ਕਬੀਰ, ਮਾਇਆ ਤਜੀ ਤੋ ਕਿਆ ਭਇਆ, ਜੋ ਮਾਣ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨ ਵਰ ਗਲੈ, ਮਾਣ ਸਭੀ ਕਉ ਖਾਏ। ਮਾਨ ਤੇ ਖਾ ਜਾਂਦਾ, ਇਹ ਤੇ ਇੱਕ ਐਸਾ ਦਿਓ ਹੈ ਜਿਹੜਾ ਬੰਦੇ ਨੂੰ ਨਿਗਲ ਜਾਂਦਾ। ਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇ ਮੁਖ ਲਾਇਆ। ਮਨ ਰੇ ਮਤ ਮਾਣ ਕਰੇ, ਗੁਰਮੁਖ ਨਿਮਾਣਾ ਹੋ, ਗੁਰੂ ਦੀ ਸ਼ਰਨ ਪੈ ਕੇ ਨਿਮਾਣਾ ਹੋ ਜਾ। ਦੂਸਰੇ ਪਾਸੇ ਕਹਿੰਦੇ ਨੇ ਮਾਣ ਮੰਗੋ, ਮੈਂ ਤੇਰੇ ਕੋਲ ਮਾਣ ਮੰਗਦਾ। ਮਾਣ ਮੰਗੋ, ਤਾਨ ਮੰਗੋ, ਧਨ ਲਖਮੀ ਸੁੱਤ ਦੇ, ਤੂੰ ਮੇਰਾ ਬਹੁਮਾਨ ਕਰਤੇ। ਹੁਣ ਇਹ ਮਾਣ ਤਾਰਨ ਵਾਲਾ, ਤੂੰ ਮੇਰਾ ਬਹੁਮਾਨ ਕਰਤੇ, ਤੂੰ ਮੇਰਾ ਬਹੁਮਾਨ, ਤੂੰ ਮੇਰੇ ਵਾਸਤੇ ਫਖਰ ਦੀ ਥਾਂ ਹੈ, ਤੂੰ ਮੇਰਾ ਮਾਣ ਹੈ। ਰੱਬ ਦਾ ਮਾਣ ਬਣਾਓ, ਗੁਰੂ ਦਾ ਮਾਣ ਬਣਾਓ, ਇਹ ਤਾਰੇਗਾ। ਸਗਲ ਦੂਤ ਮੇਰੀ ਸੇਵਾ ਲਾਏ, ਰੱਬ ਨੇ ਇਹਨਾਂ ਵਿਕਾਰਾਂ ਨੂੰ ਮੇਰੀ ਸੇਵਾ ਵਿੱਚ ਲਾ ਦਿੱਤਾ। ਜਦੋਂ ਗੁਰੂ ਕਿਰਪਾ ਕਰਦਾ, ਸਾਡੇ ਅੰਦਰ ਦੇ ਅੰਗਿਆਰ ਫੁੱਲ ਬਣ ਜਾਂਦੇ ਨੇ। ਜਿਹੜਾ ਬੰਦਾ ਜਲ ਰਿਹਾ ਸੀ, ਉਹਨੂੰ ਨਿਕਲਣ ਵਾਸਤੇ ਰਸਤਾ ਮਿਲ ਜਾਂਦਾ। ਅਰਦਾਸ ਕੀਤੀ ਹੈ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰੈ ਤਿੱਤੈ ਲਿਓ ਉਭਾਰ। ਸਤਿਗੁਰੂ ਮਿਹਰ ਕਰ, ਤਰਾਹ ਤਰਾਹ ਕਰ ਸ਼ਰਨੀ ਆਏ, ਜਲ ਤੋ ਕਿਰਪਾ ਕੀਜੈ, ਅਸੀਂ ਤੇ ਸੜ ਰਹੇ ਹਾਂ, ਇਹ ਸਾਡੇ ਤੇ ਮਿਹਰ ਕਰ। ਰਹਿਮਤ ਦੀ ਬਰਸਾਤ ਪਾ, ਗੁਰੂ ਦਾ ਦੀਦਾਰ ਕਰਕੇ ਸੱਚ ਹੈ ਸਾਨੂੰ ਜੀਵਨ ਮਿਲਦਾ। ਥੱਕਿਆ ਟੁੱਟਿਆ ਜੰਜਾਲਾਂ ਵਿੱਚ ਖੱਚਤ ਚਿੰਤਾ ਨਾਲ ਭਰਿਆ ਬੰਦਾ, ਜਦੋਂ ਗੁਰੂ ਅੱਗੇ ਆ ਕੇ ਸਿਰ ਰੱਖ ਦਿੰਦਾ, ਸਾਰਾ ਹੀ ਬੋਝ ਉਤਰ ਜਾਂਦਾ। ਇੰਜ ਜਾਪਦਾ, ਮੈਂ ਹੌਲਾ ਫੁੱਲ ਹੋ ਗਈ ਹਾਂ, ਮੇਰੇ ਮਨ ਦਾ ਬੋਝ ਉਤਰ ਗਿਆ, ਗੁਰੂ ਨੇ ਮੇਰੇ ਸਿਰ ਤੇ ਹੱਥ ਰੱਖ ਦਿੱਤਾ। ਇੰਜ ਜਾਪਦਾ ਛੋਟਾ ਜਿਹਾ ਬੱਚਾ ਵਿਚਾਰਾ, ਥੱਕਾ ਟੁੱਟਾ ਆਉਂਦਾ ਤੇ ਮਾਂ ਕੋਲ ਆ ਕੇ ਬੈਠਾ, ਉਹਨੇ ਛਾਤੀ ਨਾਲ ਲਾ ਲਿਆ, ਸਿਰ ਤੇ ਹੱਥ ਰੱਖ ਦਿੱਤਾ। ਮਹਿਸੂਸ ਕਰਦਾ ਕਿ ਦਿਹਾੜੀ ਦੀ ਥਕਾਵਟ ਉਤਰ ਗਈ। ਗੁਰੂ ਸਾਡੀ ਸੱਚੀ ਮਾਂ ਹੈ, ਗੁਰਦੇਵ ਮਾਤਾ, ਗੁਰਦੇਵ ਪਿਤਾ। ਇਸ ਮਾਂ ਕੋਲ ਆਉਂਦੇ ਹਾਂ, ਜਿਵੇਂ ਕਹਿ ਦਿੰਦੀ ਹੈ ਮਾਂ, ਮੇਰੇ ਬੱਚੇ ਕੀ ਹੋਇਆ ਤੈਨੂੰ, ਮੇਰੇ ਹੁੰਦਿਆਂ ਕਿਉਂ ਪਰੇਸ਼ਾਨ ਹੁੰਦਾ, ਰੱਬ ਤੇਰੇ ਸਾਰੇ ਕਾਰਜ ਸਵਾਰੇਗਾ। ਗੁਰੂ ਵੀ ਸਿਰ ਤੇ ਹੱਥ ਰੱਖਦਾ, ਕਹਿੰਦੇ ਨੇ ਕਾਹੇ ਮਨ ਤੂੰ ਡੋਲਦਾ, ਹਰ ਮਨਸਾ ਪੂਰਨ, ਹਰ ਮਨ ਕਿਉਂ ਡੋਲਣਾ। ਸਮਰੱਥ ਗੁਰੂ ਤੇਰੇ ਨਾਲ ਹੈ, ਉਸ ਦਾ ਤੇਰੇ ਸਿਰ ਤੇ ਹੱਥ ਹੈ, ਉਸ ਦੇ ਨਾਲ ਹੁੰਦਿਆਂ ਕਿਉਂ ਡੋਲਣਾ। ਬਸ ਨਿਖੜਨਾ, ਵੱਖ ਨਾ ਹੋ, ਵਿਛੋੜਾ ਨਾ ਪਾਈ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਪੂਰਨ ਕਰਮ ਹੋਏ ਪ੍ਰਭ ਮੇਰਾ, ਮੈਂ ਬਲਹਾਰ ਹਾਂ ਗੁਰੂ ਤੋਂ, ਆਪਣੇ ਸਤਿਗੁਰ ਕੈ ਬਲਹਾਰੈ। ਆਗੈ ਸੁਖ ਪਾਛੈ ਸੁਖ ਸਹਿਜਾ, ਕਰ ਆਨੰਦ ਹਮਾਰੇ। ਗੁਰਪੂਰਾ ਭੇਟਿਓ ਵਡਭਾਗੀ, ਮਨੇ ਪਇਆ ਪ੍ਰਗਾਸਾ। ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕੈ ਪ੍ਰਵਾਸਾ। ਜਿਸ ਦਾ ਗੁਰੂ ਰਖਵਾਲਾ ਬਣ ਜਾਏ, ਗੁਰੂ ਅੰਗ ਸੰਗ ਹੋਵੇ, ਵਾਕਿਆ ਏ ਜਮ ਕਿਉਂ ਨਾ ਦੌੜ ਜਾਣ, ਅੱਗ ਕਿਉਂ ਨਾ ਬੁਝ ਜਾਏ। ਉਸ ਦਾ ਜੀਵਨ ਖੁਸ਼ੀਆਂ ਨਾਲ ਕਿਉਂ ਨਾ ਭਰਪੂਰ ਹੋ ਜਾਏ। ਸਾਚੇ ਸਤਿਗੁਰੂ ਦਾ ਤਾਰਾ, ਦਰਸ਼ਨ ਦੇਖ ਸਗਲ ਦੁੱਖ ਨਾਸੈ, ਚਰਨ ਕਮਲ ਬਲਹਾਰਾ। ਮੈਂ ਤੁਹਾਡੇ ਚਰਨਾਂ ਕਮਲਾਂ ਤੋਂ ਕੁਰਬਾਨ ਜਾਣਾ। ਤੁਹਾਡੇ ਤੇ ਦਰਸ਼ਨ ਦੇਖਤ ਦੋਖ ਨਸੈ, ਦਰਸ਼ਨ ਦੇਖਤ ਦੋਖ ਦਾ ਅਰਥ ਹੁੰਦਾ ਐਬ ਗੁਣਾ। ਦਰਸ਼ਨ ਦੇਖਤ ਦੋਖ ਨਸੈ, ਕਬਹੂ ਨਾ ਹੋਵੋ ਦ੍ਰਿਸ਼ਟ ਅਗੋਚਰ। ਅਗੋਚਰ ਦਾ ਅਰਥ ਹੁੰਦਾ ਦੂਰ, ਮੇਰੀ ਦ੍ਰਿਸ਼ਟੀ ਤੋਂ ਦੂਰ ਨਾ ਹੋਵੋ। ਕਬੂ ਨਾ ਹੋਵੋ ਦ੍ਰਿਸ਼ਟੀ ਅਗੋਚਰ, ਜੀ ਕੈ ਸੰਗ ਬਸੈ, ਮੇਰੀ ਜਿੰਦ ਦੇ ਨਾਲ ਹੀ ਵਸੇ ਰਹੋ ਪਾਤਸ਼ਾਹ, ਇਹ ਕਿਰਪਾ ਕਰੋ ਰਹਾਓ। ਸਤ ਪਰਮੇਸ਼ਰ ਸਤ ਸਾਧ ਜਨ, ਨਿਹਚਲ ਹਰ ਕਾ ਨਾਮ। ਤੁਸੀਂ ਸਲੋਕ ਦੋਹਰੇ ਜੋ 57 ਅਖੀਰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੜ੍ਹਦੇ ਹੋ। ਅਖੀਰ ਤੇ ਬਚਨ ਹੈ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਧਿਆਨ ਨਾਲ ਪੜ੍ਹੋ, ਬਾਣੀ ਦਾ ਪਾਠ ਕਰੋ, ਨਾਮ ਦੀ ਮਹਿਮਾ ਮਿਲੇਗੀ ਬਾਣੀ ਵਿੱਚ ਥਾਂ ਥਾਂ ਤੇ। ਨਾਮ ਦੀ ਮਹਿਮਾ, ਨਾਮ ਜਪਣ ਵਾਲਿਆਂ ਦੀ ਮਹਿਮਾ, ਜਿਵੇਂ ਨਾਮ ਦੀ ਮਹਿਮਾ, ਹਰ ਸੋ ਹੀਰਾ ਛਾੜ ਕੈ ਕਰੇ ਆਣ ਕੀ ਆਸ, ਤੇ ਨਰ ਦੋਸਕ ਜਾਹੇਂਗੇ ਸਤ ਬਾਖੈ ਰਵਿਦਾਸ। ਕਬੀਰ ਸਾਹਿਬ ਕਹਿੰਦੇ ਨੇ ਵੀ ਸਤ ਕਹਿ ਰਿਹਾ ਰਵਿਦਾਸ, ਰੱਬ ਵਰਗਾ ਹੀਰਾ, ਨਾਮ ਵਰਗਾ ਹੀਰਾ ਛੱਡ ਕੇ ਜਿਹੜੇ ਹੋਰ ਆਸਾਂ ਬਣਾਉਂਦੇ ਨੇ, ਉਹ ਦੋਸਕ ਨੂੰ ਜਾਣਗੇ, ਨਰਕਾਂ ਨੂੰ ਜਾਣਗੇ। ਪਰਮਾਤਮਾ ਦੀ ਆਸ ਬਣਾਓ। ਨਾਮ ਦੀ ਮਹਿਮਾ ਇੱਥੇ ਤਾਂ ਕਹੀ ਹੈ, ਹਰ ਹਰ ਨਾਮ ਜਪਣ ਤਿਆਂ ਕਛ ਨਾ ਕਹੇ ਜਮਕਾਲ। ਜੇ ਤੂੰ ਨਾਮ ਜਪ ਲਵੇਂ, ਜਿਸ ਨਾਮ ਹਿਰਦੈ ਸੋਈ ਵੱਡ ਰਾਜਾ, ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ, ਜਿਸ ਨਾਮ ਹਿਰਦੈ ਤਿੰਨ ਕੋਟ ਧਨ ਪਾਏ, ਨਾਮ ਬਿਨਾ ਜਨਮ ਬਿਰਥਾ ਜਾਏ। ਤਿਸ ਸਲਾਹੀ ਜਿਸ ਹਰ ਧਨ ਰਾਸ, ਸੋ ਵੱਡ ਭਾਗੇ ਜਿਸ ਗੁਰਮਸਤਕ ਹਾਥ, ਜਿਸ ਦੇ ਮੱਥੇ ਤੇ ਜਾਂ ਕੈ ਮਸਤਕ ਹਾਥ, ਗੁਰ ਧਰੈ ਸੋ ਦਾਸ ਅੰਦੇਸ਼ਾ ਕਾਹੇ ਕਰੈ। ਸਿਰ ਤੇ ਗੁਰੂ ਦਾ ਹੱਥ ਹੋ ਜਾਏ, ਨਾਮ ਜਪੇ ਨਾਮ ਦੀ ਮਹਿਮਾ, ਨਾਮ ਦੀ ਮਹਿਮਾ, ਪਰਮਾਤਮਾ ਦੀ ਮਹਿਮਾ, ਨਾਮ ਜਪਣ ਵਾਲਿਆਂ ਦੀ ਮਹਿਮਾ। ਜਿਨ੍ਹਾਂ ਨੇ ਨਾਮ ਜਪਿਆ, ਉਨ੍ਹਾਂ ਨੇ ਬਾਰੇ ਕਿਹਾ, ਤੁਧ ਧਿਆਨ ਤਿੰਨ ਧਨ ਪੱਲੈ, ਨਾਨਕ ਕਾ ਧਨ ਸੋਈ। ਮੇਰਾ ਅਸਲ ਧਨ ਹੈ ਨਾਮ, ਦਾਤਾ ਜਿਹੜੇ ਤੈਨੂੰ ਧਿਆਉਂਦੇ ਨੇ ਉਹਨਾਂ ਦੇ ਪੱਲੇ ਨਾਮ ਧਨ ਹੈ, ਤੇ ਜੇ ਕੋਈ ਉਹਨਾਂ ਦਾ ਸਨਮਾਨ ਕਰੇ ਭਾਵੇਂ ਫਟੇ ਚੀਥੜਿਆਂ ਚ ਹੋਣ, ਜੇ ਕੋਈ ਜੀ ਕਹੇ ਉਹਨਾਂ ਨੂੰ, ਉਹਨਾਂ ਨੂੰ ਕੋਈ ਜੀ ਆਇਆ ਕਹਿ ਦੇਵੇ, ਤਿੰਨ ਜਮ ਕੀ ਤਲਬ ਨਾ ਹੋਏ। ਉਹਨਾਂ ਨੂੰ ਜਮ ਦੀ ਤਲਬ ਨਹੀਂ ਹੋਵੇਗੀ, ਜਮ ਉਹਨਾਂ ਦੇ ਨੇੜੇ ਨਹੀਂ ਆਏਗਾ। ਨਾਮ ਜਪਣ ਵਾਲਿਆਂ ਦਾ ਜਿੰਨਾ ਸਨਮਾਨ ਕੀਤਾ, ਸਤਿਕਾਰ ਕੀਤਾ, ਇਹ ਨਾਮ ਜਪਣ ਵਾਲਿਆਂ ਦੀ ਮਹਿਮਾ। ਪਾਤਸ਼ਾਹ ਨੇ ਨਾਮ ਜਪਣ ਵਾਲਿਆਂ ਦੀ ਮਹਿਮਾ ਕਰਦਿਆਂ ਕਿਹਾ, ਤਿਲੰਗ ਰਾਗ ਵਿੱਚ ਉਹ ਸ਼ਬਦ ਹੈ, ਹਾਂ ਕੁਰਬਾਨੈ ਜਾਉ ਤਿੰਨਾ ਕਹਿ ਲੈਣ ਜੋ ਤੇਰਾ ਨਾਂ। ਜਿਹੜੇ ਤੇਰਾ ਨਾਮ ਲੈਂਦੇ ਨੇ ਮੈਂ ਉਹਨਾਂ ਤੋਂ ਸਦਕੇ ਜਾਂਦਾ, ਕੁਰਬਾਨ ਜਾਂਦਾ ਹਾਂ, ਮੈਨੂੰ ਉਹਨਾਂ ਦੇ ਦਰਸ਼ਨ ਹੋਣ। ਮੈਂ ਚਾਹੁੰਦਾ ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਐ, ਉਹਨਾਂ ਦੇ ਚਰਨਾਂ ਦੀ ਧੂੜ ਮਿਲੇ ਮੱਥੇ ਨੂੰ ਲਾ ਲੈਣੀ ਚਾਹੀਦੀ ਹੈ, ਕੂੜਾ ਲਾਲਚ ਛੱਡੀਐ, ਉਹ ਇੱਕ ਮਨ ਅਲੱਖ ਤੇ ਆਈਐ। ਨਾਮ ਦੀ ਮਹਿਮਾ, ਨਾਮ ਜਪਣ ਵਾਲਿਆਂ ਦੀ ਮਹਿਮਾ, ਔਰ ਜਪਾਉਣ ਵਾਲੇ ਸਤਿਗੁਰੂ ਦੀ ਮਹਿਮਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਮਹਿਮਾ ਭਰਪੂਰ ਹੈ। ਨਾਮ ਰਹਿਓ, ਕਹਿੰਦੇ ਨੇ ਨਾਮ ਰਹੇਗਾ, ਸਾਧੂ ਰਹਿਓ, ਗੁਰੂ ਸਦਾ ਵਾਸਤੇ ਰਹੇਗਾ, ਰਹਿਓ ਗੁਰ ਗੋਬਿੰਦ, ਪ੍ਰਮਾਤਮਾ ਉਸ ਦਾ ਰੂਪ ਗੁਰੂ ਗੋਬਿੰਦ ਸਦਾ ਲਈ ਰਹੇਗਾ, ਤੇ ਜਿੰਨਾ ਜਪਿਆ ਉਹ ਸਦਾ ਲਈ ਕਾਇਮ ਰਹਿਣਗੇ। ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ ਜਿਸ ਕਿਸੇ ਨੇ ਜਪਿਆ ਉਹ ਸਦਾ ਲਈ ਕਾਇਮ ਰਹੇਗਾ। ਉਸ ਦਾ ਨਾਮ ਕਾਲ ਵੀ ਨਹੀਂ ਮਿਟਾ ਸਕੇਗਾ, ਕਾਲ ਇਹ ਕੰਮ ਕਰ ਰਹੇ ਆ। ਅਸੀਂ ਜਨਮ ਲਿਆ ਤੇ ਜਿਵੇਂ ਕੋਈ ਪੱਟੀ ਪੋਛ ਦਿੰਦਾ ਹੈ ਨਾ, ਤੁਸੀਂ ਕੰਪਿਊਟਰ ਚ ਜੋ ਪਾਇਆ ਜਿਵੇਂ ਕੋਈ ਵਾਸ਼ ਕਰ ਦੇਵੇ, ਇਸੇ ਤਰ੍ਹਾਂ ਪਿਛਲੀ ਸਿਮਰਤੀ ਸਾਰੀ ਦੀ ਸਾਰੀ ਉਹ ਪੱਟੀ ਪੋਚੀ ਜਾਂਦੀ, ਸਾਨੂੰ ਕੁਛ ਯਾਦ ਨਹੀਂ ਰਹਿੰਦਾ ਕਿੱਥੋਂ ਆਏ ਆ ਕੀ ਕਰਦੇ ਰਹੇ। ਜੇ ਕਿਤੇ ਪ੍ਰਕਿਰਤੀ ਦੀ ਭੁੱਲ ਹੋ ਗਈ ਉਸ ਬੰਦੇ ਦਾ ਜਿਉਣਾ ਬੜਾ ਮੁਸ਼ਕਲ ਹੋ ਗਿਆ। ਐਸੇ ਕੁਛ ਮਸਲੇ ਸਾਹਮਣੇ ਆਏ ਸਨ, ਇੱਕ ਬੱਚੀ ਨੂੰ ਯਾਦ ਰਹਿ ਗਿਆ ਪਿਛਲੇ ਜਨਮ ਦਾ, ਤੇਰਾ ਹੋਸ਼ ਸੰਭਲੀ ਉਹ ਆਪਣੇ ਪਿਛਲੇ ਬਾਪ ਦਾ ਨਾਮ ਲਵੇ, ਮਾਂ ਦਾ ਨਾਂ ਆਵੇ। ਉਹ ਨਗਰ ਦਾ ਉਹਨੇ ਦੱਸਿਆ, ਨਗਰ ਵੀ ਨੇੜੇ ਸੀ, ਲੋਕੀ ਲੈ ਗਏ ਉਹਨਾਂ ਅਲਮਾਰੀ ਜਾ ਕੇ ਆਪਣੀ ਖੋਲ ਦਿੱਤੀ, ਚੀਜ਼ਾਂ ਵਸਤਾਂ ਕੱਢ ਲਈਆਂ, ਇਹ ਮੇਰਾ ਘਰ ਸੀ। ਪਰ ਬੱਚੀ ਜੀ ਨਹੀਂ ਸਕੀ ਕਿਉਂਕਿ ਧਿਆਨ ਆ ਗਿਆ ਇਹ ਮਾਂ ਬਾਪ ਹੁਣ ਠੀਕ ਨੇ ਕਿ ਉਹ ਠੀਕ ਨੇ। ਉਹ ਜਿਵੇਂ ਕਿਸੇ ਨੂੰ ਕੋਈ ਫੜ ਕੇ ਅੱਧ ਚੋਂ ਖਿੱਚੇ ਤੇ ਦੋ ਟੁਕੜੇ ਹੋ ਜਾਣ, ਇਹੀ ਹਾਲਤ ਰਹੀ। ਮੈਂ ਸੋਚਦਾ ਹਾਂ ਇਹ ਪ੍ਰਕਿਰਤੀ ਨੇ ਜਿਹੜਾ ਪ੍ਰਬੰਧ ਕੀਤਾ ਨਾ ਕਿ ਪਿੱਛਾ ਭੁੱਲੀ ਜਾਏ, ਇਹ ਸੱਚ ਹੈ, ਇਹ ਠੀਕ ਹੈ। ਇਸੇ ਲਈ ਬਾਪ ਤੋਰਨ ਲੱਗਿਆ ਬੱਚੀ ਨੂੰ ਕਹਿੰਦਾ ਸੀ, ਬੱਚੀ ਤੂੰ ਹੁਣ ਇਸ ਘਰ ਨੂੰ ਛੱਡ, ਅਗਲੇ ਘਰ ਦਾ ਧਿਆਨ ਕਰ ਜਿਹੜੇ ਪਾਸੇ ਜਾਣਾ। ਸਿੱਖ ਨੂੰ ਵੀ ਸਤਿਗੁਰੂ ਕਹਿੰਦੇ ਨੇ, ਜਿਸ ਘਰ ਮੈਂ ਤੁਮ ਰਹਿਣਾ ਬਸਣਾ ਸੋ ਘਰ ਚੀਤ ਨਾ ਆਇਓ, ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ। ਇਹ ਪੱਟੀ ਪੋਚੀ ਜਾ ਰਹੀ ਹੈ, ਸਭ ਕੁਛ ਇੱਥੇ ਮਿਟਦਾ ਜਾ ਰਿਹਾ, ਰਹਿੰਦਾ ਤੇ ਕੀ ਹੈ। ਜੋ ਰਵੇ ਵੀ ਤੇ ਦੁਖਦਾਈ ਵੀ ਨਾ ਹੋਵੇ ਉਹ ਹੈ ਪ੍ਰਮਾਤਮਾ ਦਾ ਨਾਮ। ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਸਤ ਪਰਮੇਸ਼ਰ। ਪਰਮੇਸ਼ਰ ਸਦਾ ਇੱਥੇ ਰਹਿਣ ਵਾਲਾ ਸਤ ਹੈ, ਸਤ ਸਾਧ ਜਨ। ਨਾਮ ਜਪਣ ਵਾਲੇ ਸੰਤ ਜਾਣੇ ਵੀ ਸਦਾ ਵਾਸਤੇ ਸਤ ਨੇ, ਇਹਨਾਂ ਉੱਤੇ ਕਾਲ ਦਾ ਅਸਰ ਨਹੀਂ। ਨਿਹਚਲ ਹਰ ਕਾ ਨਾਮ, ਨਾ ਹਿੱਲਣ ਵਾਲਾ ਅਟਲ ਹੈ ਪ੍ਰਮਾਤਮਾ ਦਾ ਨਾਮ। ਭਗਤ ਭਾਵਣੀ ਪਾਰ ਬ੍ਰਹਮ ਕੀ ਅਵਨਾਸ਼ੀ ਗੁਣ ਗਾਓ। ਪ੍ਰਮਾਤਮਾ ਦੀ ਸ਼ਰਧਾ ਭਗਤੀ ਕਹਿੰਦੇ ਨੇ ਸਦਾ ਵਾਸਤੇ ਅਟਲ ਹੈ। ਨਾਸ਼ ਰਹਿਤ ਪ੍ਰਮਾਤਮਾ ਦੇ ਗੁਣ ਗਾ, ਭਗਤੀ ਕਦੋਂ ਜਾ ਕੇ ਬਣਦੀ ਹੈ। ਪਹਿਲੋਂ ਜੋ ਅਸੀਂ ਸਰੀਰ ਦਾ ਰਾਸੀ ਜਾਣਦੇ ਹਾਂ, ਖਾਧਾ ਪੀਤਾ ਅਸੀਂ ਕਹਿ ਦਿੰਦੇ ਹਾਂ ਅੱਜ ਬੜਾ ਆਨੰਦ ਆਇਆ ਜੀ, ਖਾਣ ਪੀਣ ਵਿੱਚੋਂ ਵੀ ਆਨੰਦ ਆਉਂਦਾ ਹੈ। ਗੁਰੂ ਸਾਹਿਬ ਜੀ ਨੇ ਤਾਂ ਹੀ ਕਿਹਾ ਸੀ, ਉਹ ਕਹਿੰਦੇ ਨੇ ਇੱਕ ਬੰਦਾ ਸ਼ਰਾਬ ਪੀ ਕੇ ਕਹਿੰਦਾ ਆਨੰਦ ਆ ਗਏ, ਕਹਿੰਦੇ ਨੇ ਮੈਂ ਆਪ ਸੁਣੇ ਸ਼ਰਾਬੀ ਆਨੰਦ ਆ ਗਿਆ ਜੀ ਸ਼ਰਾਬ ਪੀਣ ਦਾ। ਵੇਖਿਆ ਕੋਈ ਰੰਗ ਤਮਾਸ਼ਾ, ਗੰਦੇ ਮੰਦੇ ਗੀਤ ਸੁਣੇ, ਲੋਕੀ ਬਾਹਰ ਨਿਕਲ ਕੇ ਕਹਿੰਦੇ ਨੇ ਆਨੰਦ ਆ ਗਏ, ਉਹ ਵੀ ਆਨੰਦ ਜੋੜੀ ਫਿਰਦੇ ਨੇ ਆਪਣੇ ਨਾਲ। ਕੀਰਤਨ ਸੁਣ ਕੇ ਜੇ ਕੋਈ ਕਹਿੰਦਾ ਆਨੰਦ ਆਇਆ, ਆਨੰਦ ਆਨੰਦ ਚ ਫਰਕ ਹੈ, ਬੜਾ ਫਰਕ ਹੈ। ਇੱਕ ਆਨੰਦ ਉਹ ਹੈ ਜਿਸ ਦੇ ਮਗਰ ਦੁੱਖ ਹੀ ਦੁੱਖ ਹੈ, ਇੱਕ ਆਨੰਦ ਉਹ ਹੈ ਜਿਹੜਾ ਕਦੀ ਦੁੱਖ ਬਣਦਾ ਹੀ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਸ਼ਬਦ ਤੇ ਨਾ ਭੁੱਲ ਜਾਣਾ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ। ਕਿਰਪਾ ਕਰਕੇ ਜਿਸ ਦੇ ਅੰਦਰੋਂ ਪਾਪ ਕੱਟ ਦਿੱਤੇ, ਗਿਆਨ ਅੰਜਨ ਸਾਰਿਆ, ਗਿਆਨ ਦਾ ਸੁਰਮਾ ਉਸ ਦੇ ਸੁਰਤ ਦੇ ਨੇਤਰਾਂ ਚ ਪੈ ਗਿਆ, ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੇ ਸਵਾਰਿਆ। ਸ਼ਬਦ ਅਰਥ ਹੈ ਜੀਵਨ ਧਰਮ, ਜਿਨ੍ਹਾਂ ਦਾ ਜੀਵਨ ਧਰਮ ਸ਼ਬਦ ਪ੍ਰਮਾਤਮਾ ਨੇ ਸਵਾਰ ਦਿੱਤਾ। ਕਹੈ ਨਾਨਕ ਇਹ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ, ਗੁਰੂ ਪਾਸੋਂ ਮੈਂ ਜਾਣਿਆ ਕਿ ਆਨੰਦ ਕੀ ਹੈ। ਸਰੀਰ ਦਾ ਜੋ ਰਸ ਹੈ ਇਹਨੂੰ ਵਿਦਵਾਨਾਂ ਕਿਹਾ ਕਾਮ ਰਸ, ਕਾਮਨਾ ਦਾ ਰਸ। ਇਸ ਤੋਂ ਅੱਗੇ ਚੱਲੇ ਨੇ ਪ੍ਰੇਮ, ਮਨ ਜਿਹੜਾ ਪ੍ਰੇਮ ਤੱਕ ਪਹੁੰਚਦਾ ਹੈ। ਪਰ ਕਹਿੰਦੇ ਨੇ ਮਨ ਦਾ ਭਰੋਸਾ ਕੋਈ ਨਹੀਂ, ਉਸ ਪ੍ਰੇਮ ਨੂੰ ਵੀ ਜਿਹਨੂੰ ਦੁਨੀਆਂ ਨੇ ਆਖਿਆ ਗੁਰਮਤ ਨੇ ਮੋਹ ਆਖਿਆ, ਪ੍ਰੇਮ ਨਹੀਂ ਕਿਹਾ ਮੋਹ। ਮਨ ਦਾ ਭਰੋਸਾ ਕੋਈ ਨਹੀਂ, ਅੱਜ ਮੋਹ ਇੱਕ ਥਾਂ ਤੇ ਹੈ, ਕੱਲ ਦੂਸਰੇ ਥਾਂ ਤੇ, ਪਰਸੋਂ ਹੋਰ ਥਾਂ ਤੇ, ਇਸ ਦਾ ਟਿਕਾਓ ਕੋਈ ਨਹੀਂ, ਇਸ ਦਾ ਕੋਈ ਵਿਸ਼ਵਾਸ ਨਹੀਂ, ਕੀ ਕਰੇਗਾ। ਇਸ ਤੋਂ ਅੱਗੇ ਹੈ ਭਗਤੀ, ਭਗਤੀ ਜਦੋਂ ਹੋ ਜਾਂਦੀ ਆਪਣਾ ਆਪਾ ਸਮਰਪਣ ਹੋ ਜਾਂਦਾ, ਆਪਣੇ ਹੱਥ ਵਿੱਚ ਰਹਿੰਦਾ ਹੀ ਕੁਛ ਨਹੀਂ। ਜਿਵੇਂ ਭਾਈ ਲਹਿਣਾ ਜੀ ਨੇ ਬਚਨ ਕਿਹਾ ਸੀ ਪੜ੍ਹ ਕੇ, ਤੇ ਜਿਹੜਾ ਸਿੱਖ ਯਾਤਰਾ ਸ਼ੁਰੂ ਕਰਨੀ ਚਾਹੇ, ਸੱਚ ਇਹ ਹੈ ਯਾਤਰਾ ਕਰਨ ਦਾ ਟਿਕਾਣਾ ਹੀ ਇਹ ਹੈ, ਤੁਰਨ ਦਾ ਥਾਂ ਹੀ ਇਹ ਹੈ। ਕਹਿੰਦੇ ਨੇ ਲਹਿਣੇ ਸਾਰੇ ਤੁਰ ਗਏ, ਤੂੰ ਕਿਉਂ ਨਹੀਂ ਜਾਂਦਾ, ਭੱਜ ਗਏ ਸਾਰੇ ਛੱਡ ਕੇ। ਕਹਿੰਦੇ ਨੇ ਮੁਤੈਰ ਸਾਹਿਬਾਂ ਨੇ ਫੜਿਆ ਤੇ ਪਿੱਠ ਚ ਕਿੰਨੇ ਹੀ ਮਾਰ ਦਿੱਤੇ, ਮਾਰ ਖਾ ਕੇ ਵੀ ਉੱਥੇ ਤੂੰ ਕਿਉਂ ਨਹੀਂ ਜਾਂਦਾ, ਚਰਨ ਫੜੇ ਨੇ ਛੱਡਦਾ ਨਹੀਂ। ਕਹਿਣ ਲੱਗਾ ਦਾਤਾ ਜਿਨ੍ਹਾਂ ਦਾ ਕੋਈ ਟਿਕਾਣਾ ਉਹ ਤੇ ਤੁਰ ਗਏ, ਤੇ ਤੁਹਾਡੇ ਚਰਨਾਂ ਤੋਂ ਬਿਨਾਂ ਮੇਰਾ ਤੇ ਟਿਕਾਣਾ ਹੀ ਕੋਈ ਨਹੀਂ, ਮੈਂ ਜਾਵਾਂ ਤੇ ਕਿੱਥੇ ਜਾਵਾਂ। ਮੇਰਾ ਟਿਕਾਣਾ ਸਿਰਫ ਗੁਰੂ ਨਾਨਕ ਦੇਵ ਹੈ, ਹੋਰ ਮੇਰਾ ਕੋਈ ਟਿਕਾਣਾ ਨਹੀਂ। ਸ਼ਾਬਾਸ਼ ਮਿਲੇ, ਮਾਰ ਪਵੇ, ਜੋ ਮਰਜ਼ੀ ਹੋਵੇ, ਟਿਕਾਣੇ ਤੇ ਹੀ ਰਹਿਣਾ, ਇਹੋ ਟਿਕਾਣਾ। ਮਨ ਟਿਕ ਗਿਆ ਪਾਤਸ਼ਾਹ ਇੱਥੇ, ਹੁਣ ਮੈਂ ਕਿੱਥੇ ਜਾਵਾਂ, ਮਨ ਹਿੱਲੇ ਤੇ ਜਾਵਾਂ। ਸਾਹਿਬਾਂ ਨੇ ਗੱਲ ਨਾ ਲਾ ਲਿਆ, ਪਹਿਲੇ ਦਿਨ ਅੱਜ ਸਤਿਗੁਰੂ ਦੀਆਂ ਅੱਖਾਂ ਚੋਂ ਅਥਰੂ ਆ ਗਏ। ਕਹਿੰਦੇ ਨੇ ਬਸ ਇਮਤਿਹਾਨ ਪੂਰਾ ਹੋ ਗਿਆ, ਪਰਖ ਪੂਰੀ ਹੋ ਗਏ। ਮੁਤੈਰ ਸੁੱਟ ਦਿੱਤਾ ਸੋਟਾ, ਗੱਲ ਨਾ ਲਾ ਕੇ ਪਿੱਠ ਥਾਪੜ ਰਹੇ ਨੇ, ਆਪਣੇ ਪਿਆਰੇ ਦੇ ਸਿਰ ਤੇ ਹੱਥ ਫੇਰ ਰਹੇ ਨੇ। ਕਹਿੰਦੇ ਨੇ ਲਹਿਣਿਆ ਸੱਚ ਹੈ, ਮੇਰੇ ਬਿਨਾਂ ਤੇਰਾ ਕੋਈ ਟਿਕਾਣਾ ਨਹੀਂ ਤੇ ਤੇਰੇ ਬਿਨਾਂ ਮੇਰਾ ਵੀ ਕੋਈ ਟਿਕਾਣਾ ਨਹੀਂ, ਬਸ ਮੇਰਾ ਟਿਕਾਣਾ ਵੀ ਤੂੰ ਹੀ ਹੈ। ਮੈਂ ਵੀ ਸੋਚ ਰਿਹਾ ਸਾਂ ਕਿਹੜਾ ਘਰ ਮਿਲੇ ਤੇ ਮੈਂ ਟਿਕ ਜਾਵਾਂ, ਤੂੰ ਹੀ ਘਰ ਮਿਲੇ ਆ, ਲੈ ਫਿਰ ਤੇਰੇ ਅੰਦਰ ਹੀ ਮੈਂ ਬੈਠਾਂਗਾ। ਬਾਬਾ ਮੜੀ ਨਾ ਗੋਰ ਗੁਰੇ ਅੰਗਦ ਕੇ ਹੀਏ, ਮੈਂ ਗੁਰੂ ਤੇ ਟਿਕਣਾ ਚਾਹੁੰਦਾ ਹੈ, ਅਸੀਂ ਘਰ ਵਿਹਲਾ ਕਰੀਏ ਤੇ ਤਾਂ ਗੁਰੂ ਟਿਕੇ। ਗੁਰੂ ਤੇ ਕਹਿੰਦੇ ਨੇ ਕਰ ਹਿਰਦਾ ਵਿਹਲਾ, ਮੈਂ ਤੇਰੇ ਅੰਦਰ ਬੈਠਾਂਗਾ ਔਰ ਸਦਾ ਵਾਸਤੇ ਹੀ ਬੈਠਾਂਗਾ। ਹਿਰਦਾ ਮੱਲਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਜਿਹੜਾ ਅਰਦਾਸ ਕਰਦਾ ਕਿ ਦਾਤਾ ਕਿਰਪਾ ਕਰ ਵਸ ਵੇ, ਤੇ ਗ੍ਰਹਿ ਤੇਰਾ, ਇਹ ਘਰ ਸਾਰਾ ਤੇਰਾ, ਇਹਨੂੰ ਆਪੇ ਹੀ ਸਾਫ਼ ਕਰ ਲੈ ਤੇ ਆਪੇ ਹੀ ਆ ਕੇ ਵਸ, ਮੇਰੇ ਵਸ ਦੀ ਗੱਲ ਨਹੀਂ। ਫਿਰ ਬੰਦਾ ਹੈਰਾਨ ਹੋ ਜਾਂਦਾ, ਸਫਾਈ ਐਸੀ ਕਰਦਾ, ਸਾਰੇ ਵਿਕਾਰਾਂ ਨੂੰ ਹੂੰਜ ਕੇ ਬਾਹਰ ਕੱਢ ਦਿੰਦਾ, ਆਪ ਡੇਰਾ ਲਾ ਕੇ ਬੈਠ ਜਾਂਦਾ। ਫਿਰ ਬਚਨ ਉਸੇ ਅਵਸਥਾ ਵਿੱਚ ਆਖੇ ਨੇ, ਉੱਜੜ ਥੇ ਵਸਾਇਓ ਹੁਣ ਤੁਧ ਵਿੱਟੋਂ ਕੁਰਬਾਨ ਜੀਓ। ਇਹ ਤੇ ਮੇਰਾ ਘਰ ਉੱਜੜਿਆ ਥੇ ਸੀ, ਇਹ ਹਿਰਦਾ ਤੂੰ ਇਹਨੂੰ ਵਸਾ ਦਿੱਤਾ ਪਾਤਸ਼ਾਹ, ਇੱਥੇ ਆ ਕੇ ਡੇਰਾ ਲਾ ਲਿਆ, ਤੇਰੀ ਮਿਹਰਬਾਨੀ, ਤੇਰਾ ਸ਼ੁਕਰਾਨਾ, ਤੂੰ ਆ ਕੇ ਵਸਿਆ। ਵਸ ਮੇਰੇ ਗੋਵਿੰਦਾ, ਵਸ ਮੇਰੇ ਪਿਆਰਿਆ, ਹਰ ਕਰ ਕਿਰਪਾ ਮਨ ਵਸ ਜੀਓ, ਭਗਤ ਭਾਵਣੀ। ਇਹ ਮੋਹ ਤੋਂ ਅੱਗੇ ਫਿਰ ਭਗਤੀ ਹੈ, ਇੱਥੇ ਹੀ ਅਰਦਾਸ ਹੁੰਦੀ ਹੈ, ਪ੍ਰਾਰਥਨਾ ਹੁੰਦੀ ਹੈ, ਬੰਦਾ ਰੱਬ ਦਾ ਰੂਪ ਬਣ ਜਾਂਦਾ, ਨਾਸ ਰਹਿਤ ਦੇ ਗੁਣਾਂ ਦਾ ਗਾਇਨ ਕਰ। ਅਗਮ ਅਗੋਚਰ ਮਿਤ ਨਹੀਂ ਪਾਈਐ ਸਗਲ ਘਟਾ ਆਦਾ, ਅਗਮ ਹੈ ਸਾਡੀ ਗਮਤਾ ਨਹੀਂ, ਗਿਆਨ ਇੰਦਰੀਆਂ ਦੀ ਹੈ, ਅੱਖਾਂ ਕੰਨ ਇਹਨਾਂ ਜ਼ੁਬਾਨ ਦੀ ਪਹੁੰਚ ਤੋਂ ਪਰਾਂ ਹੈ, ਉਸ ਦੀ ਮਿਤ ਮਰਯਾਦਾ ਕੀ ਹੈ ਸਾਨੂੰ ਨਹੀਂ ਪਤਾ। ਸਾਰੇ ਸਰੀਰਾਂ ਦਾ ਹਿਰਦਿਆਂ ਦਾ ਆਧਾਰ ਹੈ, ਆਸਰਾ ਹੈ ਉਹ। ਨਾਨਕ ਵਾਹ ਵਾਹ ਕਹੋ ਤੰਗ ਕਹੋ ਜਾਂ ਕਾ ਅੰਤ ਨਾ ਪਾਰਾਵਾਰ, ਅੰਤ ਪਾਰਾਵਾਰ ਤੇ ਉਸਦਾ ਕੋਈ ਨਹੀਂ। ਫਿਰ ਕਰੀਏ ਕੀ, ਵਡਿਆਈ ਕੀ ਕਰੀਏ? ਕਹਿੰਦੇ ਨੇ ਵਾਹ ਵਾਹ ਆਖ, ਤੂੰ ਅਸ਼ਚਰਜ ਹੈ, ਤੂੰ ਅਸ਼ਚਰਜ ਹੈ, ਵਾਹ ਦਾ ਅਰਥ ਹੀ ਹੈ ਵਾਹ ਵਾਹ, ਤੇਰਾ ਅੰਤ ਨਹੀਂ। ਹੇ ਪ੍ਰਮਾਤਮਾ ਤੂੰ ਬੇਅੰਤ ਹੈ, ਇੰਜ ਆਖ ਵਾਹ ਵਾਹ, ਵੱਡੇ ਕੀਆਂ ਵਡਿਆਈਆਂ, ਇਸ ਕਹਿਣਾ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਸਕ ਸੰਭਾਏ। ਕਹਿੰਦੇ ਨੇ 16 ਪਹਿਰ ਲਗਾਤਾਰ ਬੈਠੇ ਮੇਰੇ ਪਾਤਸ਼ਾਹ। ਗੁਰੂ ਗੋਬਿੰਦ ਸਿੰਘ ਸਾਹਿਬ ਲਿਖਾਈ ਗਏ ਤੇ ਭਾਈ ਮਨੀ ਸਿੰਘ ਲਿਖਦੇ ਗਏ, ਜਿਉ ਕਥਾਂ ਤੇ ਆ ਕੇ ਅਟਕੇ ਨੇ। ਕਹਿੰਦੇ ਨੇ ਤੂੰ ਹੀ 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 16 ਵਾਰ ਫਿਰ ਉਹ ਸਿਰਫ ਰਹਿਣ ਦਿੱਤਾ ਗ੍ਰੰਥ ਵਧਣ ਤੋਂ। ਲਗਾਤਾਰ ਤੂੰ ਹੀ ਤੂੰ ਹੀ ਜਾਪ ਹੀ ਤੂੰ ਹੀ ਤੂੰ ਹੀ ਹੈ। ਤੂੰ ਹੀ ਤੂੰ ਹੀ ਦਾ ਭਾਵ ਨਿਰਾ ਅੱਖਰ ਨਾ ਸਮਝ ਲੈਣਾ, ਇਹ ਉਹ ਹੈ ਕਿ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ, ਰਸਨਾ ਜਪਤੇ ਤੂੰ ਹੀ ਤੂੰ ਹੀ, ਰਸਨਾ ਜਪਤੇ ਤੂੰ ਹੀ ਤੂੰ ਹੀ, ਮਾਤ ਗਰਭ ਤੁਮ ਹੀ ਪ੍ਰਤਪਾਲਕ, ਮਾਤ ਗਰਭ ਤੁਮ ਹੀ ਪ੍ਰਤਪਾਲੋ, ਮ੍ਰਿਤ ਮੰਡਲ ਇੱਕ ਤੂੰ ਹੀ। ਮਾਤਾ ਦੇ ਗਰਭ ਵਿੱਚ ਵੀ ਤੁਸੀਂ ਪਾਲਣਾ ਕੀਤੀ, ਇਸ ਮਾਤ ਲੋਕ ਵਿੱਚ ਵੀ ਇੱਕ ਤੂੰ ਹੀ ਆਸਰਾ, ਤੇਰੇ ਬਿਨਾਂ ਮੇਰਾ ਹੋਰ ਕੋਈ ਆਸਰਾ ਨਹੀਂ। ਜਿਸ ਦਿਨ ਸਾਡੀ ਭਾਵਨਾ ਬਣ ਜਾਏ, ਸੱਚ ਇਹ ਹੈ ਇੰਨੇ ਪਿਆਰ ਨਾਲ ਜਦੋਂ ਆਵਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਤੇ ਰੋਜ਼ ਟੇਕਨੇ ਆ, ਪਰ ਉਸ ਦਿਨ ਮੱਥਾ ਟੇਕਣਾ ਹੀ ਨਿਰਾਲਾ ਹੋਵੇਗਾ, ਸਿਰ ਉਸ ਮਾਲਕ ਦੇ ਦਰ ਪ੍ਰਵਾਨ ਹੋ ਜਾਏਗਾ, ਬਰਕਤਾਂ ਨਾਲ ਭਰ ਦੇਵੇਗਾ, ਆਨੰਦ ਨਾਲ ਮਸਤਕ ਭਰ ਜਾਏਗਾ, ਚਿੰਤਾ ਸਾਰੀ ਕੱਢ ਕੇ ਬਾਹਰ ਰੱਖ ਦੇਵੇਗਾ। ਐਸੀ ਅਰੋਗਤਾ, ਐਸਾ ਆਨੰਦ ਦੇਵੇਗਾ, ਸਿੱਖ ਵਾਹ ਵਾਹ ਕਰ ਉੱਠੇਗਾ, ਪਾਤਸ਼ਾਹ ਅਜੇ ਤੱਕ ਭੁੱਲਿਆ ਹੀ ਨਹੀਂ, ਇਹ ਤੇਰੇ ਵੱਲੋਂ ਕੋਈ ਕਸਰ ਨਹੀਂ ਸੀ, ਇਹ ਮੇਰੇ ਵੱਲੋਂ ਹੀ ਸੀ, ਤੂੰ ਤੇ ਦਾਤਾਂ ਦੇ ਰਹੇ ਹੈ, ਮੈਂ ਹੀ ਝੋਲੀ ਅੱਗੇ ਨਹੀਂ ਕੀਤੀ, ਮੈਂ ਹੀ ਤੇਰੇ ਸਨਮੁਖ ਨਹੀਂ ਹੋਇਆ, ਸੱਚੇ ਸਤਿਗੁਰੂ ਦਾ ਤਾਰਾ ਦਰਸ਼ਨ ਦੇਖ ਸਗਲ ਦੁੱਖ ਨਾਸੈ ਚਰਨ ਕਮਲ ਬਲਹਾਰਾ। ਇਹਨੇ ਇੱਕ ਸ਼ਬਦ ਇਸ ਵੇਲੇ ਪ੍ਰਵਾਨ ਕਰਨੇ ਜੀ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।